ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਜੋ ਗੁਰਮੁਖ ਪਰਿਵਾਰ ਨੂੰ ਬੱਚੇ ਦੀ ਦਾਤ ਬਖਸ਼ਿਸ਼ ਕੀਤੀ ਹੈ ਭਾਈ ਜਗਦੀਪ ਸਿੰਘ ਜੀ, ਸੋ ਹੁਕਮਨਾਮੇ ਦਾ ਪਹਿਲਾ ਅੱਖਰ ਜੋ ਹਾਹਾ ਅੱਖਰ ਆਇਆ ਹੈ, ਜੋ ਵੀ ਨਾਮ ਰੱਖਣਾ ਹੋਵੇ ਆਪ ਜੀ ਹਾਹੇ ਅੱਖਰ ਤੋਂ ਰੱਖ ਸਕਦੇ ਹੋ। ਆਓ ਹੁਣ ਕਥਾ ਗੁਰ ਇਤਿਹਾਸ ਦੀ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ, ਰਾਮਦਾਸ ਅਰਜਨ ਗੁਰੂ ਸ੍ਰੀ ਹਰ ਗੋਬਿੰਦ, ਹਰੀ ਰਾਇ ਹਰ ਕ੍ਰਿਸ਼ਨ ਗੋਰ ਤੇਗ ਬਹਾਦਰ ਚੰਦ, ਸੁਮੇਂ ਗੋਬਿੰਦ ਸਿੰਘ ਗੋਰ, ਨਮੋ ਚਰਨ ਅਰਬਿੰਦ, ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ, ਗੁਰੂ ਗ੍ਰੰਥ ਸਾਹਿਬ ਉਦਦ, ਬੰਦਾਂ ਕਰ ਅਨੁਰਾਗ, ਸ੍ਰੀ ਗੁਰੂ ਸ਼ਬਦ ਕਮਾਏ ਜਿਨ, ਜੀਤੇ ਪੰਜ ਬੇਕਾਰ, ਤਿੰਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਤਾਰ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ, ਸ੍ਰੀ ਅੰਮ੍ਰਿਤਸਰ ਕੋ ਰਚਤ ਗਮਨੇ ਗੋਇੰਦਵਾਲ, ਖਾਸੇ ਪਰ ਸ੍ਰੀ ਪ੍ਰਭ ਚੜੇ ਸੰਗਤ ਸੰਗ ਵਿਸਾਲ, ਸ੍ਰੀ ਅੰਮ੍ਰਿਤਸਰ ਕੋ ਰਚਤ ਗਮਨੇ ਗੋਇੰਦਵਾਲ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸੰਧਿਆ ਸਮੇਂ ਦੇ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਗੁਰੂ ਘਰ ਤੋਂ ਵਰੋਸਾਏ ਹੋਏ ਮਹਾਂਪੁਰਖ ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਉਹਨਾਂ ਮਹਾਂਪੁਰਖਾਂ ਦੀ 42ਵੀਂ ਬਰਸੀ ਦੀ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਉੱਪਰਲੇ ਮੇਨ ਹਾਲ ਦੇ ਵਿੱਚ ਸ਼੍ਰੀ ਅਖੰਡ ਪਾਠ ਸਮੇਤ ਸ਼੍ਰੀ ਜਪਜੀ ਸਾਹਿਬ ਜੀ ਦੇ ਆਰੰਭ ਹੋ ਚੁੱਕੇ ਹਨ। ਸੋ ਆਪ ਸੰਗਤਾਂ ਉਹਨਾਂ ਮਹਾਂਪੁਰਖਾਂ ਦੇ ਸਾਲਾਨਾ ਜੋੜ ਮੇਲੇ ਦੇ ਅੰਦਰ ਸ਼ਾਮ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਉਹਨਾਂ ਮਹਾਂਪੁਰਖਾਂ ਦਾ ਜੀਵਨ ਇੱਕ ਬੜਾ ਹੀ ਪਰਉਪਕਾਰੀ ਜੀਵਨ ਸੀ। ਸੁਖਮਨੀ ਸਾਹਿਬ ਬਾਣੀ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਇਆ ਹੈ, ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰਉਪਕਾਰੋ ਮਹਾ। ਉਹਨਾਂ ਮਹਾਂਪੁਰਖਾਂ ਦਾ ਜੀਵਨ ਵੀ ਇਸੇ ਤਰ੍ਹਾਂ ਸਿੱਖੀ ਦੇ ਸਾਂਚੇ ਵਿੱਚ ਤਲਿਆ ਹੋਇਆ ਸੀ। ਉਹਨਾਂ ਦੇ ਮਨ ਦੇ ਵਿੱਚ ਨਿਰਮਾਣਤਾ ਸੀ, ਹਲੀਮੀ ਸੀ ਅਤੇ ਨਾਲ ਹੀ ਪਰਉਪਕਾਰ ਦੇ ਲਈ ਉਤਸ਼ਾਹ ਬਣਿਆ ਰਹਿੰਦਾ ਸੀ। ਮਹਾਂਪੁਰਖਾਂ ਦੇ ਜੀਵਨ ਦੇ ਵਿੱਚ ਇੱਕ ਘਟਨਾ ਦਾ ਜ਼ਿਕਰ ਆਉਂਦਾ ਹੈ। ਮਹਾਂਪੁਰਖ ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਾਂ ਵਾਲੇ, ਜਦੋਂ ਇਹ ਮਹਾਂਪੁਰਖ ਖਾਲਸਾ ਜੀ ਉਹਨਾਂ ਦੇ ਵਿਦਿਆਰਥੀ ਸਨ ਤਾਂ ਉਹਨਾਂ ਨੇ ਇੱਕ ਵਾਰ ਸੁਭਾਵਕ ਬਚਨ ਕੀਤਾ। ਇਹ ਹੈ, ਗਿਆਨੀ ਗੁਰਬਚਨ ਸਿੰਘ ਜੀ, ਤੁਸੀਂ ਇਹ ਦੱਸੋ, ਤੁਸੀਂ ਇੱਕ ਕੰਮ ਕਰਨਾ ਹੈ ਜਾਂ ਤੁਸੀਂ ਬਹੁਤੇ ਕੰਮ ਕਰਨਾ ਚਾਹੁੰਦੇ ਹੋ? ਮਹਾਂਪੁਰਖ ਖਾਲਸਾ ਜੀ ਕਹਿਣ ਲੱਗੇ, ਮਹਾਂਪੁਰਖ ਜਿਵੇਂ ਆਪ ਜੀ ਦਾ ਹੁਕਮ ਹੋਵੇ ਮੈਂ ਉਸੇ ਤਰ੍ਹਾਂ ਹੀ ਕਰਨ ਲਈ ਤਿਆਰ ਹਾਂ। ਤਾਂ ਉਸ ਵੇਲੇ ਵੱਡੇ ਮਹਾਂਪੁਰਖਾਂ ਨੇ ਆਖਿਆ ਕਿ ਇਹ ਗਿਆਨੀ ਗੁਰਬਚਨ ਸਿੰਘ ਜੀ, ਸਾਡਾ ਖਿਆਲ ਇਹ ਹੈ ਹੋਰ ਬਹੁਤੇ ਕੰਮ ਕਰਨ ਦੇ ਨਾਲੋਂ ਇੱਕੋ ਹੀ ਕੰਮ ਕਰੋ। ਉਹ ਇੱਕ ਕੰਮ ਕਿਹੜਾ ਹੈ? ਮਹਾਂਪੁਰਖਾਂ ਨੇ ਆਖਿਆ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹ ਨਾਉਂ ਜਪਾਵੈ। ਇੱਕ ਸਭ ਤੋਂ ਉੱਤਮ ਕਰਮ ਹੈ। ਮਹਾਂਪੁਰਖ ਕਹਿਣ ਲੱਗੇ, ਤੁਸੀਂ ਇਹ ਇੱਕ ਕੰਮ ਕਰ ਲਓ ਤੇ ਦੁਨੀਆਂ ਦੇ ਸੈਂਕੜੇ ਹਜ਼ਾਰਾਂ ਕੰਮ ਵੀ ਇਹਦੇ ਬਰਾਬਰ ਨਹੀਂ ਹੋ ਸਕਦੇ। ਕਿਉਂ? ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਹੈ, ਪਾਗਠੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ, ਪ੍ਰਵਾਨ ਗਣੀ ਸੇਈ ਇਹ ਆਏ, ਸਫਲ ਤਿਨਾਂ ਕੇ ਕਾਮਾ। ਉਹਨਾਂ ਮਹਾਂਪੁਰਖਾਂ ਦੇ ਮਨ ਦੇ ਵਿੱਚ ਪਰਉਪਕਾਰ ਦੀ ਇੱਛਾ ਹਮੇਸ਼ਾ ਲਈ ਬਣੀ ਰਹੀ ਔਰ ਉਹਨਾਂ ਨੇ ਜੋ ਮਹਾਂਪੁਰਖਾਂ ਵੱਲੋਂ ਡਿਊਟੀ ਲੱਗੀ ਸੀ, ਆਪ ਜਪੈ ਅਵਰਹ ਨਾਉਂ ਜਪਾਵੈ, ਇਸ ਉੱਤੇ ਪੂਰਾ ਪਹਿਰਾ ਦਿੱਤਾ। ਆਖਰੀ ਸਵਾਸ ਤੱਕ ਉਹਨਾਂ ਮਹਾਂਪੁਰਖਾਂ ਨੇ ਆਪਣੇ ਸਰੀਰ ਦੇ ਸੁੱਖ ਆਰਾਮ ਦੀ ਪਰਵਾਹ ਨਾ ਕਰਦਿਆਂ ਹੋਇਆਂ ਐਸਾ ਗੁਰਮਤਿ ਗੁਰਸਿੱਖੀ ਦਾ ਪ੍ਰਚਾਰ ਕੀਤਾ, ਕਦੇ ਆਲਸ ਉਹਨਾਂ ਦੇ ਨੇੜੇ ਨਹੀਂ ਸੀ ਆਉਂਦੀ। ਹਰ ਵੇਲੇ ਬਾਣੀ ਪੜ੍ਹੀ ਜਾਣੀ ਜਾਂ ਬਾਣੀ ਸੁਣੀ ਜਾਣੀ ਜਾਂ ਸਿੰਘਾਂ ਨੂੰ ਗੁਰਮਤਿ ਦੀ ਵਿੱਦਿਆ ਪੜ੍ਹਾਉਣੀ ਜਾਂ ਕਥਾ ਕਰਨੀ। ਇੱਕ ਵਾਰ ਦੀ ਗੱਲ ਹੈ ਕਿ ਮਹਾਂਪੁਰਖਾਂ ਦਾ ਸਰੀਰ ਕਾਫੀ ਢਿੱਲਾ ਹੋ ਗਿਆ। ਡਾਕਟਰਾਂ ਨੇ ਸਲਾਹ ਦਿੱਤੀ, ਹੁਣ ਤੁਸੀਂ 3 ਮਹੀਨੇ ਮੁਕੰਮਲ आराम करना है, ना तुसी कथा करनी है, ना ही कोई होर काम करना है, क्योंकि थोड़ा शरीर ढिला है, तुसी हुण आराम करना है। महापुरख भावें शरीर काफी ढिला सी, थोड़े दिन ही उन्हां ने आराम किया। फिर सारे सिंघां नूं विद्यार्थियों नूं पुछण लगे भई हुण साडा शरीर ढिला है, असीं कथा नहीं कर सकते, थोड़ी संथ्या भी हुण बंद हो गई है, हुण तुसीं दसो। डाक्टर ये गल आखदे ने कि तुसीं आराम करो, असीं हुण आराम करिए जां फिर थोड़ी संथ्या कथा आरंभ करिए। सारे विद्यार्थी कहण लगे महापुरखो थोड़ा शरीर ढिला है, जे डाक्टर आराम करन दे लई आखदे ने आप जी नूं आराम करना चाहीदा है। ते महापुरख कहण लगे वी खालसा जी सानू कथा दा इन्ना अमल हो गया है, असीं रह नहीं सकते, साडा मन उन्हां बीमारी तो परेशान नहीं जिन्ना बाणी दे नालों परे हट के साडा मन परेशान हो रहा है। डाक्टरां दे रोकण दे बावजूद भी महापुरखां ने फिर कथा आरंभ कर दिती। ऐसा उन्हां महापुरखां दे मन दे विच उत्साह सी भी कोई ना कोई परोपकार कर ही लईए। भाई साहब भाई गुरदास जी ने एक बहुत बहुत सुंदर बचन लिखी है, जैसे सत मंदिर कंचन के ओसार दीने, तैसो पुन सिख को एक शब्द सिखाएगा। जे कोई गुरसिख नू एक गुरबाणी का शब्द पढ़ना सिखा देवे उहदा पता कितना वड्डा पुन है। भाई साहब भाई गुरदास जी लिखते हैं जिमें कोई 100 सोने दे मंदिर बना के दान कर देवे, क्योंकि सोना बहुत कीमती धात है, जे कोई 100 सोने दे मंदिर बना के दान कर देवे ओडा वड्डा पुन एक शब्द दे सिखाउण दा है। जे कोई गुरबाणी दा एक शब्द भी किसे नूं सिखा देवे। हुण उहनां महापुरखां ने लखां प्राणियां नूं अमृत छकाया, हजारां शुद्ध पाठी बनाए, सैकड़े गुरसिखी दे प्रचारक पैदा कीते, दर्जना ओ महान विद्वान पैदा कीते भी जेड़े हुण तक सिख कौम दी गुरमत प्रचार दी सेवा निभा रहे हैं। ये उन्हां महापुरखां दी इच्छा सी, ब्रह्म ज्ञानी परोपकारो महा, ये विद्या पढ़नी पढ़ाउणी है, नाम जपना जपाउणा है। ये उन्हां महापुरखां ने महान परोपकार दी कार्ज कीते। अज उन्हां महापुरखां दी याद विच समूह संगतां ने रल मिल के श्री अखंड पाठां दी प्रारंभता कीती है। 2 जुलाई दिन शनिवार शाम नूं 5 बजे भोग पैणगे, उस तों बाद दीवान सजने हन। आप संगतां ने तिन्ने दिन वध चढ़ के हाजरियां भरनियां सेवा करनी। आओ हुण आपां जो लड़ीवार इतिहास सुणदे हाँ उहदे नाल जुड़ीए। पंचम पातशाह शहीदां दे सिरताज शांति दे सोमे, गुरु अर्जन देव महाराज सच्चे पातशाह श्री अमृतसर साहिब जी की सेवा करवा रहे हैं। बहुत सारे नामी ग्रामी सिख जेडे उस वेले सेवा दे विच शामिल होए उन्हां दी वार्ता चल रही है। भाई साहब भाई संतोख सिंह जी ने पहला भाई भगतू जी का इतिहास सरवण करवाया। दूसरे नंबर ते भाई मंझ जी जो माइकियां कंगां पिंड दे वसनीक सन, हुशियारपुर दे नेड़े पै जांदा है, उन्हां दा बहुत सुंदर इतिहास आप संगतां ने सरवण कीता है। हुण जो अगे प्रसंग आ रहा है वो आप संगतां प्रेम दे नाल सुनो, एक बार प्यार दे नाल आखो सतनाम श्री वाहे गुरु साहेब जी। ਅੰਮ੍ਰਿਤ ਸਰ ਕੋ ਰਚਤ ਗਮਨੇ ਗੋਇੰਦਵਾਲ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਸੇਵਾ ਕਰਵਾ ਰਹੇ ਸਨ ਤਾਂ ਉਸ ਵੇਲੇ ਕੋਈ ਜ਼ਰੂਰੀ ਕੰਮ ਹੋਣ ਕਰਕੇ ਹਜ਼ੂਰ ਸ੍ਰੀ ਗੋਇੰਦਵਾਲ ਸਾਹਿਬ ਨੂੰ ਚਲੇ ਗਏ ਹਨ।
ਖਾਸੇ ਪਰ ਸ੍ਰੀ ਪ੍ਰਭ ਚੜੇ ਸੰਗਤ ਸੰਗ ਵਿਸਾਲ।
ਮਹਾਰਾਜ ਸੱਚੇ ਪਾਤਸ਼ਾਹ ਖਾਸਾ ਛੋਟੀ ਪਾਲਕੀ ਨੂੰ ਕਹਿੰਦੇ ਨੇ, ਹਜ਼ੂਰ ਆਪ ਪਾਲਕੀ ਵਿੱਚ ਬਿਰਾਜਮਾਨ ਹੋਏ ਨੇ ਤੇ ਬਹੁਤ ਸਾਰੀਆਂ ਗੁਰਸਿੱਖ ਸੰਗਤਾਂ ਵੀ ਨਾਲ ਸਤਿਗੁਰੂ ਦੇ ਗਈਆਂ ਹਨ।
ਆਓ ਭਾਈ ਦੇਸ ਵਿਦੇਸਣ ਸੰਗਤ ਆਵੇ।
ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਸ੍ਰੀ ਗੋਇੰਦਵਾਲ ਸਾਹਿਬ ਪਹੁੰਚ ਗਏ ਹਨ। ਉੱਥੇ ਵੀ ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਸਾਰੀਆਂ ਸੰਗਤਾਂ ਆ ਰਹੀਆਂ ਹਨ।
ਦਰਸ਼ਨ ਕਰਮਨ ਬਾਂਛਤ ਪਾਵੇ।
ਸੰਗਤਾਂ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਦੀਆਂ ਹਨ ਤੇ ਮਨ ਇਸ਼ਟ ਫਲ ਵੀ ਪ੍ਰਾਪਤ ਕਰਦੀਆਂ ਹਨ।
ਅਨਹੇ ਅਣਕ ਪ੍ਰਕਾਰ ਅਕੋਰ।
ਗੁਰਸਿੱਖ ਸੰਗਤਾਂ ਦੀ ਆਪਣੀ ਭਾਵਨਾ ਹੁੰਦੀ ਹੈ, ਬਹੁਤ ਤਰ੍ਹਾਂ ਦੀਆਂ ਸੁੰਦਰ ਭੇਟਾਂ ਵੀ ਲੈ ਕੇ ਆਉਂਦੇ ਹਨ।
ਧਾਰ ਕਰ ਬੰਦਤ ਹੈ ਕਹਿ ਕਰ ਜੋਰ।
ਫਿਰ ਆਪਣਾ ਸਿਰ ਧਰਤੀ ਤੇ ਰੱਖ ਕੇ ਦੋਵੇਂ ਹੱਥ ਜੋੜ ਕੇ ਗਰੀਬਨ ਵਾਏ ਸਤਿਗੁਰੂ ਦੇ ਚਰਨਾਂ ਤੇ ਨਮਸਕਾਰ ਕਰਦੇ ਹਨ।
ਜਾਮ ਜਾਮਣੀ ਤੇ ਗੁਰ ਜਾਗੈ।
ਮਹਾਰਾਜ ਸੱਚੇ ਪਾਤਸ਼ਾਹ ਦਾ ਨਿਤਨੇਮ ਕੀ ਹੈ, ਰੂਟੀਨ ਕੀ ਹੈ, ਉਹਦੇ ਬਾਰੇ ਕਵੀ ਜੀ ਅੱਗੇ ਚਾਨਣਾ ਪਾਉਂਦੇ ਹਨ। ਹਜ਼ੂਰ ਹਜ਼ੂਰ ਸਵਾ ਪੈਰ ਰਾਤ ਰਹਿੰਦੀ ਤੋਂ ਅੰਮ੍ਰਿਤ ਵੇਲੇ ਜਾਗਦੇ ਨੇ। ਇਹ ਤਕਰੀਬਨ ਸਵਾ ਕੁ 2 ਵਜੇ ਦਾ ਸਮਾਂ ਬਣਦਾ ਹੈ।
ਸੌਚਾ ਚਾਰ ਕਰਨ ਅਨਰਾਗ।
ਸਤਿਗੁਰੂ ਸਵਾ ਪੈ ਰਾਤ ਰਹਿੰਦੀ ਤੋਂ ਉੱਠਦੇ ਨੇ ਤੇ ਫਿਰ ਸੌਚ ਆਦਿਕ ਕਿਰਿਆ ਕਹਿੰਦੇ ਨੇ, ਕੋਈ ਦਾਤਨ ਕਰਨਾ, ਬੁਰਸ਼ ਕਰਨਾ, ਪੰਜ ਇਸ਼ਨਾਨਾ ਕਰਨਾ ਤੇ ਹੋਰ ਹਾਜਤ ਲਈ ਕਿਰਿਆ ਕਰਨ ਵਾਸਤੇ ਜਾਣਾ। ਇਉਂ ਸਤਿਗੁਰੂ ਸਾਰੀ ਅੰਮ੍ਰਿਤ ਵੇਲੇ ਦੀ ਕਰਮ ਕਿਰਿਆ ਕਰਨ ਦੇ ਵਿੱਚ ਅਨੁਰਾਗਾ ਪ੍ਰੀਤਵਾਨ ਹੁੰਦੇ ਹਨ।
ਸੀਤਲ ਜਲ ਤੇ ਕਰੇ ਸਨਾਨ।
ਸਤਿਗੁਰੂ ਮਹਾਰਾਜ ਦਾ ਇਹ ਰੋਜ਼ ਦਾ ਨਿਤਨੇਮ ਹੈ, ਠੰਡੇ ਜਲ ਦੇ ਨਾਲ ਭਾਵ ਤਾਜ਼ੇ ਜਲ ਦੇ ਨਾਲ ਹਮੇਸ਼ਾ ਇਸ਼ਨਾਨ ਕਰਦੇ ਹਨ।
ਲਾਏ ਸਮਾਧ ਧਰੇ ਉਰ ਧਿਆਨ।
ਸਮਾਧੀ ਲਾ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਵੈ ਸਰੂਪ ਦੇ ਵੀ ਧਿਆਨ ਲਾਉਂਦੇ ਹਨ।
ਨਿਜ ਸਰੂਪ ਮੈਂ ਥਿਰਤਾ ਗਹਿ।
ਜੋ ਸਤਿਗੁਰੂ ਦਾ ਆਪਣਾ ਨਿਜ ਰੂਪ ਹੈ, ਮਨ ਤੂੰ ਜੋ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ, ਜਿਹੜਾ ਆਪਣਾ ਸਵੈ ਸਰੂਪ ਉਹਦੇ ਵਿੱਚ ਸਿਰਤਾ ਨੂੰ ਗ੍ਰਹਿਣ ਕਰਦੇ ਹਨ।
ਪੁੰਨ ਪਾਪ ਜੈ ਲਿਪਤ ਨਾਇ ਹੈ।
ਉਹ ਐਸਾ ਸਰੂਪ ਹੈ, ਨਿਜ ਰੂਪ, ਜਿੱਥੇ ਕੋਈ ਪੁੰਨਾ ਪਾਪਾਂ ਦਾ ਪ੍ਰਭਾਵ ਲੇਪ ਸ਼ੇਪ ਨਹੀਂ ਹੈ।
ਚੇਤਨ ਸ਼ੁੱਧ ਅਖੰਡ ਆਨੰਦ।
ਭਾਈ ਸਾਹਿਬ ਲਿਖਦੇ ਨੇ ਉਹ ਕੈਸਾ ਹੈ ਸਰੂਪ, ਉਹ ਚੇਤਨ ਸਰੂਪ ਹੈ, ਸ਼ੁੱਧ ਤੇ ਅਖੰਡ ਇੱਕ ਰਸ ਰਹਿਣ ਵਾਲਾ ਆਨੰਦ ਸਰੂਪ ਹੈ।
ਇੱਕ ਰਸ ਆਤਮ ਸਦਾ ਮੁਕੰਦ।
ਉਹ ਆਤਮਾ ਇੱਕ ਰਸ ਹੈ ਤੇ ਹਮੇਸ਼ਾ ਮੁਕੰਦ ਮੁਕਤੀ ਦੇਣ ਵਾਲਾ ਹੈ।
ਆਸਾ ਵਾਰ ਰਬਾਬੀ ਗਾਵੈ।
ਹਜ਼ੂਰ ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਸੌਚ ਆਦਿ ਕਿਰਿਆ ਇਸ਼ਨਾਨ ਕਰਦੇ ਹਨ, ਫਿਰ ਸਮਾਧੀ ਵਿੱਚ ਸਥਿਤ ਹੁੰਦੇ ਹਨ। ਉਸ ਤੋਂ ਬਾਅਦ ਅੰਮ੍ਰਿਤ ਵੇਲੇ ਰਾਗੀ ਸਿੰਘ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਕਰ ਦਿੰਦੇ ਹਨ।
ਸੰਗਤ ਸੁਣੇ ਕਲੂਖ ਨਸਾਵੇ ਹੈ।
ਸਾਰੀ ਸੰਗਤ ਬੈਠ ਕੇ ਸੁਣਦੀ ਹੈ ਤੇ ਬਾਣੀ ਦਾ ਕੀਰਤਨ ਸੁਣ ਕੇ ਆਪਣੇ ਸਾਰੇ ਪਾਪਾਂ ਨੂੰ ਨਾਸ ਕਰਦੇ ਹਨ।
ਅਣਗ ਭਾਂਤ ਕੇ ਸੁੰਦਰ ਰਾਗ।
ਜਿਹੜੇ ਰਾਗੀ ਨੇ ਉਹ ਅਨੇਕਾਂ ਤਰ੍ਹਾਂ ਦੇ ਸੁੰਦਰ ਰਾਗ ਗਾਉਂਦੇ ਹਨ।
ਮਿਲ ਬੈਠਤ ਸਿੱਖ ਜਨ ਵੱਡ ਭਾਗ।
ਉਹ ਗੁਰਸਿੱਖ ਮਿਲ ਕੇ ਬੈਠ ਕੇ ਕੀਰਤਨ ਕਰਦੇ ਹਨ ਤੇ ਸੁਣਦੇ ਹਨ, ਜਿਨ੍ਹਾਂ ਦੇ ਬਹੁਤ ਵੱਡੇ ਭਾਗ ਹਨ।
ਰੱਬ ਸੋ ਰਾਗ ਵਿਸਿਆ ਵੈਰਾਗ।
ਗੁਰਬਾਣੀ ਦਾ ਕੀਰਤਨ ਸੁਣ ਕੇ ਵਿਸ਼ਿਆਂ ਵੱਲੋਂ ਮਨ ਵਿੱਚ ਵੈਰਾਗ ਪੈਦਾ ਹੁੰਦਾ ਹੈ ਤੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਰਾਗ ਪ੍ਰੇਮ ਜੁੜ ਜਾਂਦਾ ਹੈ। ਭਜਾ ਹੈ ਚਿੱਤ ਮੈਂ ਭਗਤੀ ਲਾਗ।
ਨਾਲ ਹੀ ਭਾਈ ਸਾਹਿਬ ਕਹਿੰਦੇ ਨੇ ਜੇ ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚ ਜਿਹੜੇ ਬਾਣੀ ਦਾ ਕੀਰਤਨ ਸੁਣਦੇ ਨੇ ਤੇ ਵਿਸ਼ਿਆਂ ਵੱਲੋਂ ਵੈਰਾਗ ਪਰਮੇਸ਼ਰ ਦੇ ਨਾਲ ਪ੍ਰੇਮ ਪੈਦਾ ਹੋ ਜਾਂਦਾ ਹੈ ਤੇ ਨਾਲ ਭਗਤੀ ਦੀ ਵੀ ਲਾਗ ਲੱਗਦੀ ਹੈ।
ਅੰਮ੍ਰਿਤ ਕੇ ਸਮ ਅੰਮ੍ਰਿਤ ਕਾਲ,
ਭਾਈ ਸਾਹਿਬ ਲਿਖਦੇ ਨੇ ਜਿਹੜਾ ਅੰਮ੍ਰਿਤ ਵੇਲਾ ਹੈ ਉਹ ਅੰਮ੍ਰਿਤ ਦੇ ਬਰਾਬਰ ਹੈ।
ਸੁਣ ਸੁਣ ਗੁਰ ਕੇ ਸ਼ਬਦ ਨਿਹਾਲ,
ਜਿਹੜੇ ਗੁਰਸਿੱਖ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹਨ। ਕਿਉਂ? ਹਜ਼ੂਰ ਨੇ ਜਿਹੜਾ ਨਾਮ ਜਪਣ ਦਾ ਢੁਕਵਾਂ ਸਮਾਂ ਅੰਮ੍ਰਿਤ ਵੇਲਾ ਹੀ ਬਾਣੀ ਵਿੱਚ ਲਿਖਿਆ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ, ਚਾ ਲਾਂਗੀ ਉੱਠ ਨਾਮ ਜਪ ਨਿਸਬਾਸਰ ਆਰਾਧ। ਚਾ ਲਾਂਗੀ ਦਾ ਮਤਲਬ ਵੀ ਅੰਮ੍ਰਿਤ ਵੇਲਾ ਹੀ ਹੈ। ਇਸ ਨੂੰ ਪ੍ਰਭਾਤ ਵੇਲਾ ਵੀ ਆਖਦੇ ਨੇ। ਪੁਰਾਤਨ ਰਿਸ਼ੀ ਮੁਨੀ ਇਸ ਨੂੰ ਬ੍ਰਹਮ ਮਹੂਰਤ ਆਖਦੇ ਸਨ। ਇਹ ਜਿਹੜਾ ਅੰਮ੍ਰਿਤ ਵੇਲਾ ਹੈ ਲੋ ਇਹਦੀ ਗੁਰਸਿੱਖ ਸੰਭਾਲ ਕਰਦੇ ਨੇ ਤੇ ਅੰਮ੍ਰਿਤ ਵੇਲੇ ਉੱਠ ਕੇ ਸਾਰੇ ਗੁਰਸਿੱਖ ਮਾਈ ਭਾਈ ਸੰਗਤ ਵਿੱਚ ਆ ਜਾਂਦੇ ਨੇ। ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਦੇ ਹਨ ਤੇ ਸੁਣ ਸੁਣ ਕੇ ਗੁਰੂ ਕੇ ਸ਼ਬਦ ਨਿਹਾਲ ਹੁੰਦੇ ਹਨ।
ਹੋਰ ਹੋਤ ਸ੍ਰੀ ਅਰਜਨ ਨਾਥ,
ਜਦੋਂ ਆਪਾਂ ਅਕਸਰ ਦਰਬਾਰ ਸਾਹਿਬ ਜੋ ਰੋਜ਼ਾਨਾ ਕੀਰਤਨ ਹੁੰਦਾ ਹੈ ਤੇ ਆਪਾਂ ਸੁਣਦੇ ਹਾਂ, ਉਹ ਸਾਰੀ ਮਰਜ਼ਾਦਾ ਧੰਨ ਗੁਰੂ ਅਰਜਨ ਦੇ ਮਹਾਰਾਜ ਨੇ ਆਰੰਭ ਕੀਤੀ। ਕਿਉਂਕਿ ਉਸ ਵੇਲੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਸਮੇਂ ਅੰਮ੍ਰਿਤ ਵੇਲੇ ਹੀ ਕੀਰਤਨ ਆਰੰਭ ਹੁੰਦਾ ਸੀ। ਫਿਰ ਜਦੋਂ ਪਾਲਕੀ ਸਾਹਿਬ ਤੇ ਗੁਰੂ ਮਹਾਰਾਜ ਦੀ ਅਸਵਾਰੀ ਆਉਂਦੀ ਹੈ ਉਹ ਸਮੇਂ ਤਕਰੀਬਨ ਉਹ 4:45 ਦਾ ਸਮਾਂ ਹੁੰਦਾ ਹੈ। ਉਸ ਵੇਲੇ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਆਪ ਸੰਗਤ ਵਿੱਚ ਆਉਂਦੇ।
ਕੁੰਕਮ ਚੰਦਨ ਤਿਲਕ ਸਮਾਥ,
ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਮੱਥੇ ਦੇ ਵਿੱਚ ਵੀ ਜਿਹੜਾ ਕੁੰਕਮ ਕੇਸਰ ਤੇ ਚੰਦਨ ਦਾ ਤਿਲਕ ਲਾਉਂਦੇ ਸਨ।
ਸੂਖਮ ਸੇਤ ਵਸਤਰ ਤਨ ਧਰੈ,
ਬੜੇ ਸੂਖਮ ਚਿੱਟੇ ਰੰਗ ਦੇ ਵਸਤਰ ਪੋਸ਼ਾਕ ਸਤਿਗੁਰੂ ਸਰੀਰ ਤੇ ਧਾਰਨ ਕਰਦੇ ਹਨ।
ਬੈਠ ਬਹਿਰ ਸਿੱਖਣ ਅੱਗ ਹਰੈ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਾਹਰ ਸੰਗਤਾਂ ਵਿੱਚ ਬੈਠ ਕੇ ਤੇ ਉਹਨਾਂ ਦੀ ਮਨ ਦੀ ਮੈਲ ਨੂੰ ਪਾਪਾਂ ਨੂੰ ਨਾਸ ਕਰਦੇ ਹਨ।
ਜਥਾ ਉਦੈ ਹੋਏ ਰੱਬ ਭਗਵਾਨ,
ਭਾਈ ਸਾਹਿਬ ਅੱਗੇ ਐਗਜ਼ੈਂਪਲ ਦਿੰਦੇ ਹਨ ਜਿਵੇਂ ਸੂਰਜ ਭਗਵਾਨ ਸੂਰਜ ਦੇਵਤਾ ਜਦੋਂ ਚੜ੍ਹਦਾ ਹੈ।
ਕਰਹੇ ਪੰਡਿਤ ਸਬੋਧ ਜਹਾਨ,
ਸਾਰੇ ਸੰਸਾਰ ਨੂੰ ਪਵਿੱਤਰ ਕਰ ਦਿੰਦਾ ਹੈ ਹਨੇਰੇ ਨੂੰ ਦੂਰ ਕਰਕੇ ਤੇ ਸਬੋਧ ਅਰਥ ਵੀ ਸਭ ਨੂੰ ਸਾਵਧਾਨ ਹੁਸ਼ਿਆਰ ਕਰ ਦਿੰਦਾ ਹੈ।
ਤਥਾ ਗੁਰੂ ਅਰਜਨ ਹੋਏ ਜਾਹਰ,
ਇਸੇ ਤਰ੍ਹਾਂ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਅੰਦਰੋਂ ਆਪਣਾ ਸਿਮਰਨ ਸਮਾਧੀ ਨਿਤਨੇਮ ਕਰਕੇ ਸੰਗਤਾਂ ਵਿੱਚ ਆਉਂਦੇ ਨੇ, ਬਾਹਰ ਪ੍ਰਗਟ ਹੁੰਦੇ ਨੇ ਜਿਵੇਂ ਸੂਰਜ ਚੜ੍ਹਦਾ ਹੈ, ਇਉਂ ਸੰਗਤਾਂ ਸਤਿਗੁਰੂ ਦੇ ਨੂਰਾਨੀ ਦੀਦਾਰ ਕਰਦੀਆਂ ਹਨ।
ਦਰਸ਼ਨ ਸਾਂਤ ਦਿਖਾਵੇ ਬਾਹਰ,
ਇਉਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਆ ਕੇ ਬਾਹਰ ਸੰਗਤਾਂ ਨੂੰ ਦਰਸ਼ਨ ਦਿੰਦੇ ਨੇ ਤਾਂ ਸਭ ਦੇ ਮਨ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ।
ਗਿਆਨ ਸ਼ਬਦ ਕੋ ਮਾਹਿਤ ਪ੍ਰਕਾਸ਼ੈ,
ਹੁਣ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸੰਗਤਾਂ ਵਿੱਚ ਬਰਾਜਦੇ ਹਨ ਉਸ ਵੇਲੇ ਜਿਹੜੇ ਗਿਆਨ ਦੇ ਸ਼ਬਦ ਬਹੁਤ ਸਾਰੇ ਰਸਨਾ ਤੋਂ ਉਚਾਰਨ ਕਰਦੇ ਹਨ।
ਵੇਖ ਪੰਕਜ ਗਣ ਦਾਸ ਬਿਗਾਸੈ,
ਜਿੰਨੇ ਵੀ ਗੁਰਸਿੱਖ ਨੇ ਜਿਵੇਂ ਸੂਰਜ ਨੂੰ ਦੇਖ ਕੇ ਕਮਲ ਦੇ ਫੁੱਲ ਖਿੜ ਜਾਂਦੇ ਨੇ, ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ, ਇਸੇ ਤਰ੍ਹਾਂ ਗੁਰਸਿੱਖਾਂ ਦੇ ਹਿਰਦੇ ਕਮਲ ਦੇ ਫੁੱਲ ਵਾਂਗੂ ਖਿੜਦੇ ਹਨ।
ਕਪਟ ਪਾਪ ਤਮ ਦੂਰ ਬਲਾਏ,
ਜਿਵੇਂ ਸੂਰਜ ਦੀ ਰੋਸ਼ਨੀ ਨੂੰ ਵੇਖ ਕੇ ਤੇ ਹਨੇਰਾ ਦੂਰ ਹੋ ਜਾਂਦਾ ਹੈ, ਇਸ ਤਰ੍ਹਾਂ ਜਿਹੜਾ ਕਪਟ ਛਾਲ ਤੇ ਪਾਪਾਂ ਦਾ ਹਨੇਰਾ ਸਤਿਗੁਰੂ ਦੇ ਨੂਰਾਨੀ ਦੀਦਾਰ ਕਰਕੇ ਨਾਸ ਹੋ ਜਾਂਦਾ ਹੈ।
ਸੰਤ ਮਦਪ ਅਤਿਸੈ ਹਰ ਖਾਏ,
ਤੇ ਜਿਹੜੇ ਸੰਤ ਨੇ, ਸੰਤ ਕੌਣ ਨੇ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ ਤਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ, ਜਿਹੜੇ ਐਸੇ ਮਹਾਂਪੁਰਖ ਨੇ ਉਹ ਗੁਰੂ ਚਰਨਾਂ ਦੇ ਮੱਧ ਭੌਰੇ ਹੋ ਕੇ ਬਹੁਤ ਪ੍ਰਸੰਨ ਹੁੰਦੇ ਹਨ।
ਜਾਨ ਦਿਵਸ ਲੱਗਦੇ ਉਪਦੇਸ਼।
ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸਵਾ ਪੈਰ ਦਿਨ ਚੜ੍ਹਦਾ ਹੈ ਉਦੋਂ ਤੱਕ ਸੰਗਤਾਂ ਵਿੱਚ ਬੈਠ ਕੇ ਉਪਦੇਸ਼ ਦਿੰਦੇ ਹਨ।
ਨਿਜ ਸੇਵਕ ਕੇ ਕਟਹਿ ਕਲੇਸ਼।
ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਆਪਣੇ ਸਿੱਖ ਸੇਵਕ ਨੇ ਉਹਨਾਂ ਦੇ ਜਿਹੜੇ ਕਲੇਸ਼ ਨੇ, ਉਹਨਾਂ ਦੇ ਕਸ਼ਟ ਨੇ, ਉਹਨਾਂ ਦੇ ਪਾਪ ਨੇ, ਉਹਨਾਂ ਨੂੰ ਨਾਸ ਕਰਦੇ ਹਨ।
ਬਾਹਰੋਂ ਦੇਗ ਤਿਆਰ ਹੋਏ ਜਾਵੇ
ਤੇ ਫਿਰ ਉਧਰ ਦੂਸਰੇ ਪਾਸੇ ਗੁਰੂ ਦਾ ਲੰਗਰ ਤਿਆਰ ਹੁੰਦਾ ਹੈ। ਅੰਮ੍ਰਿਤ ਵੇਲੇ ਸੰਗਤਾਂ ਜਿਹੜਾ ਆਤਮਕ ਭੋਜਨ ਹੈ ਉਹ ਸ਼ਕਦੀਆਂ ਨੇ। ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ, ਗੁਰਬਾਣੀ ਦਾ ਉਪਦੇਸ਼ ਸੰਗਤਾਂ ਸਰਵਣ ਕਰਦੀਆਂ ਹਨ। ਉਸ ਤੋਂ ਬਾਅਦ ਗੁਰੂ ਦਾ ਲੰਗਰ ਤਿਆਰ ਹੋ ਜਾਂਦਾ ਹੈ।
ਸੂਪਕਾਰ ਤਦ ਹਨ ਜਨਾਬ ਹੈ
ਜਿਹੜੇ ਲੰਗਰ ਦੇ ਸੇਵਾਦਾਰ ਨੇ, ਉਹਨਾਂ ਦਾ ਜਿਹੜਾ ਮੁਖੀ ਜਥੇਦਾਰ ਹੈ ਉਹ ਆ ਕੇ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਲੰਗਰ ਤਿਆਰ ਹੋ ਗਿਆ ਹੈ।
ਲੈ ਸੰਗਤ ਸਗਰੀ ਕੋ ਸੰਗ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਮੂਹ ਸੰਗਤਾਂ ਨੂੰ ਆਪਣੇ ਨਾਲ ਲੈ ਕੇ ਚੱਲ ਪੈਂਦੇ ਹਨ।
ਬੈਠੇ ਪੰਗਤ ਲਾਏ ਅਭੰਗ।
ਲਿਖਦੇ ਨੇ ਵੀ ਅਭੰਗ ਦਾ ਅਰਥ ਵੀ ਇੱਕ ਰਸ ਪੰਗਤਾਂ ਲਾ ਕੇ ਸਭ ਸੰਗਤਾਂ ਲੰਗਰ ਵਿੱਚ ਬੈਠ ਜਾਂਦੀਆਂ ਹਨ।
ਅੰਮ੍ਰਿਤ ਭੋਜਨ ਸਭਨ ਪੁਗਾਵੇ
ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਲੰਗਰ ਦੇ ਵਿੱਚ ਅੰਮ੍ਰਿਤ ਰੂਪ ਭੋਜਨ ਤਿਆਰ ਹੁੰਦਾ ਹੈ। ਅੰਮ੍ਰਿਤ ਤੋਂ ਪਾ ਬਹੁਤ ਸਵਾਦਲਾ, ਬਹੁਤ ਸਵਾਦਿਸ਼ਟ ਭੋਜਨ ਤਿਆਰ ਹੁੰਦਾ ਤੇ ਸਭ ਸੰਗਤਾਂ ਆਪ ਸ਼ਕਦੀਆਂ ਨੇ ਤੇ ਗੁਰੂ ਮਹਾਰਾਜ ਸਾਰਿਆਂ ਨੂੰ ਛਕਾਉਂਦੇ ਹਨ।
ਉੱਠੇ ਪ੍ਰਭੂ ਜਬ ਸਭ ਤ੍ਰਿਪਤਾਵੇ।
ਲੋਕ ਗੁਰੂ ਅਰਜਨ ਦੇਵ ਮਹਾਰਾਜ ਵੀ ਸੰਗਤਾਂ ਵਿੱਚ ਬੈਠ ਕੇ ਆਪ ਲੰਗਰ ਛਕਦੇ ਹਨ ਤੇ ਜਦੋਂ ਸਾਰੀਆਂ ਸੰਗਤਾਂ ਰੱਜ ਜਾਂਦੀਆਂ ਨੇ ਉਸ ਤੋਂ ਬਾਅਦ ਚੂੜਾ ਪੜ ਕੇ ਗੁਰੂ ਮਹਾਰਾਜ ਉੱਠਦੇ ਹਨ।
ਲੇਟੇ ਪੁੰਨ ਪਰਯੰਕ ਪਰ ਜਾਏ।
ਰੋਜ਼ਾਨਾ ਦਾ ਸਤਿਗੁਰੂ ਦਾ ਨਿਤਨੇਮ ਹੈ, ਰੋਜ਼ਾਨਾ ਦਾ ਨਿਤ ਕਰਮ ਹੈ, ਉਹਦੇ ਬਾਰੇ ਕਵੀ ਜੀ ਚਾਨਣਾ ਪਾ ਰਹੇ ਹਨ। ਫਿਰ ਦੁਪਹਿਰ ਦੇ ਸਮੇਂ ਲੰਗਰ ਛਕ ਕੇ ਕੁਛ ਸਮਾਂ ਸਤਿਗੁਰੂ ਪੜ੍ਹਨ ਤੇ ਚਲੇ ਜਾਂਦੇ ਹਨ।
ਕੇਤਕ ਸਮੇਂ ਸਪਤ ਹੈ ਸੁਖ ਪਾਏ।
ਦੁਪਹਿਰ ਦੇ ਸਮੇਂ ਥੋੜਾ ਜਿਹਾ ਸਮਾਂ ਗੁਰੂ ਮਹਾਰਾਜ ਬਰਾਜਦੇ ਨੇ, ਆਰਾਮ ਕਰਦੇ ਹਨ ਤੇ ਸੁਖ ਪਾਉਂਦੇ ਹਨ।
ਧਾਰੇ ਦਿਵਸ ਜਬ ਉੱਠਦੋ ਕਰੇ।
ਲੋ ਜਦੋਂ ਦੁਪਹਿਰਾ ਢਲਦਾ ਭਾਵ ਗੁਰੂ ਮਹਾਰਾਜ ਦੁਪਹਿਰ ਦੇ ਸਮੇਂ ਕੋਈ ਘੰਟਾ ਆਰਾਮ ਕਰਦੇ ਨੇ ਤੇ ਫਿਰ ਜਦੋਂ ਦੁਪਹਿਰਾ ਢਲ ਉੱਠ ਪੈਂਦੇ ਹਨ।
ਸਨੈ ਸਨੈ ਪੁੰਨ ਸੁਚਤਾ ਧਰੈ।
ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੁਪਹਿਰੇ ਆਰਾਮ ਕਰਕੇ ਉੱਠਦੇ ਨੇ ਤੇ ਫਿਰ ਹੌਲੀ ਹੌਲੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਪੰਜ ਇਸ਼ਨਾਨਾ ਕਰ ਲੈਂਦੇ ਹਨ।
ਕੇਤਕ ਘਟੀ ਤਬ ਕਥਾ ਸੁਣੰਤੇ।
ਸ਼ਾਮ ਦਾ ਦੀਵਾਨ ਸ਼ੁਰੂ ਹੋ ਜਾਂਦਾ ਹੈ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੰਗਤ ਵਿੱਚ ਜਾ ਕੇ ਸ਼ਾਮ ਨੂੰ ਕਥਾ ਸੁਣਦੇ ਹਨ।
ਭਗਤ ਸੋ ਬ੍ਰਹਮ ਗਿਆਨ ਨਿਰਅੰਤੇ।
ਕਥਾ ਵਿੱਚ ਭਗਤੀ ਤੇ ਬ੍ਰਹਮ ਗਿਆਨ ਦਾ ਨਿਰਣਾ ਹੁੰਦਾ ਹੈ। ਐਸੀ ਸੁੰਦਰ ਕਥਾ ਗੁਰਬਾਣੀ ਦੀ ਆਪ ਸਤਿਗੁਰੂ ਕਰਦੇ ਨੇ ਤੇ ਸੰਗਤਾਂ ਸੁਣਦੀਆਂ ਹਨ।
ਓਨ ਕੀਰਤਨ ਕੋ ਵੇਲਾ ਹੋਏ।
ਫਿਰ ਸ਼ਾਮ ਦੇ ਸਮੇਂ ਫਿਰ ਜਿਵੇਂ ਸੋਦਰ ਦੀ ਚੌਂਕੀ ਦਾ ਸਮਾਂ ਹੋ ਜਾਂਦਾ ਹੈ।
ਹਰੇ ਪ੍ਰੇਮ ਸੁਣਤੇ ਸਭ ਕੋਏ।
ਇਸ ਤਰ੍ਹਾਂ ਸਭ ਸੰਗਤਾਂ ਬੜਾ ਪ੍ਰੇਮ ਧਾਰਨ ਕਰਕੇ ਪਹਿਲਾਂ ਕਥਾ ਸੁਣਦੀਆਂ ਨੇ ਫਿਰ ਕੀਰਤਨ ਸੁਣਦੀਆਂ ਹਨ।
ਸਤ ਸੰਗਤ ਕਰਤੇ ਬਹੁ ਕਾਲ।
ਬਹੁਤ ਬਹੁਤ ਸਮਾਂ ਗੁਰੂ ਮਹਾਰਾਜ ਆਪ ਵੀ ਸੰਗਤ ਵਿੱਚ ਬੈਠਦੇ ਨੇ ਤੇ ਜਿਤਨੇ ਗੁਰਸਿੱਖ ਮਾਈ ਭਾਈ ਨੇ ਉਹ ਵੀ ਸਤਸੰਗਤ ਦੇ ਵਿੱਚ ਬਹੁਤਾ ਸਮਾਂ ਸਫਲ ਕਰਦੇ ਹਨ।
ਬੇਟੇ ਦਾਸਨ ਕੇ ਜਮ ਜਾਲ।
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹ ਸਤਸੰਗਤ ਦੇ ਬਹਾਨੇ ਸੇਵਕਾਂ ਦੇ ਸਮੂਹ ਜਮਾਂ ਦੇ ਜਾਲ ਨੂੰ ਮੇਟਦੇ ਨੇ, ਕੱਟ ਰਹੇ ਹਨ।
ਜਾਮ ਜਾਮ ਨੀ ਉੱਠ ਉਪਦੇਸ਼ਾਂ।
ਗੁਰੂ ਮਹਾਰਾਜ ਸਾਰਿਆਂ ਸਿੱਖਾਂ ਨੂੰ ਉਪਦੇਸ਼ ਦਿੰਦੇ ਨੇ, ਭਾਈ ਸਵਾ ਪੈ ਰਾਤ ਰਹਿੰਦੇ ਤੋਂ ਅੰਮ੍ਰਿਤ ਵੇਲੇ ਉੱਠਿਆ ਕਰੋ ਤੇ ਨਿਤਨੇਮ ਕਰਿਆ ਕਰੋ।
ਸਿੱਖਣ ਬਖਸ਼ ਸੋਤ ਵਸੇਸ਼ਾਂ।
ਇਸ ਤਰ੍ਹਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਿੱਖਾਂ ਨੂੰ ਸਮਝਾਉਂਦੇ ਨੇ, ਭਾਈ ਇਸ ਤਰ੍ਹਾਂ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਨਾਮ ਅਭਿਆਸ ਕਰੋਗੇ ਸਿਮਰਨ ਕਰੋਗੇ, ਨਿਤਨੇਮ ਕਰੋਗੇ, ਤੁਹਾਡੇ ਤੇ ਗੁਰੂ ਮਹਾਰਾਜ ਦੀਆਂ ਵਿਸ਼ੇਸ਼ ਬਖਸ਼ਾਂ ਹੋਣਗੀਆਂ।
ਰਿੱਧ ਸਿੱਧ ਨੌ ਨਿੱਧ ਖਰੀ ਹੈ,
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਉੱਤੇ ਨੌ ਨਿਧੀਆਂ, 18 ਸਿੱਧੀਆਂ ਤੇ ਰਿੱਧੀਆਂ ਅੰਨ ਦੀ ਅਤੋਟਤਾ ਖੜੀ ਹੈ।
ਬੇਸ ਦੱਸੋ ਜਿਸ ਪਰ ਕਿਰਪਾ ਕਰੀ ਹੈ,
ਜਿਸ ਉੱਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਦੀ ਦ੍ਰਿਸ਼ਟੀ ਕਰ ਦਿੰਦੇ ਨੇ, ਫਿਰ ਉਹਨਾਂ ਨੂੰ ਇਹ ਨੌ ਨਿਧੀਆਂ, 18 ਸਿੱਧੀਆਂ ਸਭ ਕੁਝ ਬਖਸ਼ਿਸ਼ ਕਰ ਦਿੰਦੇ ਹਨ।
ਭਗਤ ਪ੍ਰੇਮ ਕੈ ਆਤਮ ਗਿਆਨ,
ਕਈਆਂ ਨੂੰ ਪ੍ਰੇਮਾ ਭਗਤੀ ਦੀ ਦਾਤ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਕਈਆਂ ਨੂੰ ਆਤਮਕ ਗਿਆਨ ਦੀ ਦਾਤ ਬਖਸ਼ਿਸ਼ ਕਰਦੇ ਹਨ।
ਪਾਵੇ ਆਪਣੇ ਬੰਧਨ ਹਨ,
ਸਾਰੇ ਗੁਰਸਿੱਖ ਮਾਈ ਭਾਈ ਸਤਿਗੁਰੂ ਦੇ ਪਾਸੋਂ ਦਾਤਾਂ ਪ੍ਰਾਪਤ ਕਰਦੇ ਹਨ ਤੇ ਸਾਰੇ ਬੰਧਨਾਂ ਨੂੰ ਨਾਸ ਕਰਦੇ ਹਨ।
ਨਾਮ ਬਹੋੜਾ ਜਾਤ ਸੁਨਾਰ,
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਪਰਉਪਕਾਰ ਤੇ ਨਾਲੇ ਆਪ ਜਪੈ ਅਵਰਹ ਨਾਮ ਜਪਾਵੈ ਦੇ ਉੱਤੇ ਅਮਲ ਕਰਵਾ ਰਹੇ ਹਨ। ਹੁਣ ਅੱਗੇ ਪ੍ਰਸੰਗ ਸ਼ੁਰੂ ਹੋ ਰਿਹਾ ਹੈ। ਇੱਕ ਭਾਈ ਬਹੋੜਾ ਨਾਮ ਦਾ ਸਿੱਖ ਹੈ ਔਰ ਉਹ ਜਾਤੀ ਸੁਨਿਆਰ ਸੀ, ਭਾਵ ਉਹ ਸੁਨਿਆਰਾਂ ਦੀ ਜਾਤ ਵਿੱਚੋਂ ਸੀ ਜਿਹੜਾ ਸੋਨੇ ਦਾ ਕੰਮ ਕਰਦੇ ਹਨ।
ਆਣ ਪਹੁੰਚੋ ਗੁਰੂ ਦਰਬਾਰ,
ਮਹਾਰਾਜ ਸੱਚੇ ਪਾਤਸ਼ਾਹ ਗੋਇੰਦਵਾਲ ਸਾਹਿਬ ਗਏ ਹੋਏ ਨੇ ਔਰ ਉੱਥੇ ਰੋਜ਼ਾਨਾ ਇਸ ਤਰ੍ਹਾਂ ਆਪਣਾ ਪਰਉਪਕਾਰ ਦਾ ਇਹ ਸਾਰਾ ਨਿਤਨੇਮ ਕਰ ਰਹੇ ਹਨ ਤੇ ਹੁਣ ਉਹ ਬਹੋੜਾ ਨਾਮ ਦਾ ਸੁਨਿਆਰਾ ਸਿੱਖ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਆ ਪੁੱਜਿਆ।
ਪ੍ਰੇਮ ਸਾਥ ਦਰਸ਼ਨ ਕੋ ਕੀਨਾ,
ਤੇ ਉਸ ਭਾਈ ਬਹੋੜੇ ਨੇ ਬਹੁਤ ਪ੍ਰੇਮ ਦੇ ਨਾਲ ਆ ਕੇ ਸਤਿਗੁਰੂ ਮਹਾਰਾਜ ਦੇ ਦਰਸ਼ਨ ਦੀਦਾਰੇ ਕੀਤੇ।
ਮਸਤਕ ਮਸਤਕ ਪੱਗ ਪੰਕਜ ਧਰ ਦੀਨਾ,
ਤੇ ਇਸ ਨੇ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਆਪਣਾ ਮੱਥਾ ਗੁਰੂ ਮਹਾਰਾਜ ਦੇ ਚਰਨਾਂ ਤੇ ਰੱਖ ਦਿੱਤਾ।
ਹਰੋ ਰਹੇ ਉਹ ਦੇਖਤ ਚਿਰਕਾ,
ਫਿਰ ਖੜਾ ਹੋ ਗਿਆ ਤੇ ਖੜ ਕੇ ਗੁਰੂ ਮਹਾਰਾਜ ਦੇ ਚਿਹਰੇ ਵੱਲ ਟਿਕ ਟਿਕੀ ਲਾ ਕੇ ਬਹੁਤ ਦੇਰ ਤੱਕ ਦੇਖਦਾ ਰਿਹਾ।
ਕਿਰਪਾ ਧਾਰ ਬੁਝਿਓ ਸੋ ਕਿਰਪਾਲ,
ਕਿਉਂਕਿ ਹੋ ਸਕਦਾ ਪਹਿਲੀ ਵਾਰੀ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਇਆ ਹੋਵੇ ਤੇ ਗੁਰੂ ਮਹਾਰਾਜ ਦੇ ਨੂਰਾਨੀ ਚਿਹਰੇ ਦੇ ਦੀਦਾਰ ਕਰਕੇ ਤੇ ਇਹਨੂੰ ਸੁੱਧ ਬੋਧੀ ਭੁੱਲ ਗਈ ਤੇ ਫਿਰ ਕਿਰਪਾਲੂ ਸਤਿਗੁਰੂ ਮਹਾਰਾਜ ਨੇ ਕਿਰਪਾ ਧਾਰ ਕੇ ਪੁੱਛਿਆ।
ਆਹੋ ਬਹੋੜਾ ਸੱਚ ਕਹੀ ਹੈ,
ਪੁੱਛਣ ਲੱਗੇ ਭਾਈ ਗੁਰਸਿੱਖਾ ਤੇਰਾ ਨਾਮ ਕੀ ਹੈ? ਕਹਿੰਦਾ ਮਹਾਰਾਜ ਮੇਰਾ ਨਾਮ ਭਾਈ ਬਹੋੜਾ ਹੈ। ਤਾਂ ਹਜ਼ੂਰ ਕਹਿਣ ਲੱਗੇ ਕੰਮ ਕੀ ਕਰਦਾ? ਕਹਿੰਦਾ ਮਹਾਰਾਜ ਸੋਨੇ ਦਾ ਕੰਮ ਕਰਦਾ ਹਾਂ, ਸੁਨਿਆਰ ਹਾਂ। ਤੇ ਗੁਰੂ ਮਹਾਰਾਜ ਕਹਿਣ ਲੱਗੇ ਭਾਈ ਫਿਰ ਤੂੰ ਹੁਣ ਗੁਰੂ ਕੇ ਦਰਬਾਰ ਦੇ ਵਿੱਚ ਆਇਆ ਹੈ, ਸੱਚੀ ਸੱਚੀ ਗੱਲ ਆਖ ਦੇਵੀ।
ਨਹੀਂ ਦੁਰਾਵਣ ਕੋ ਚਿੱਤ ਚਾਹੀ ਹੈ,
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸੰਗਤ ਸੱਚੀ ਦਰਗਾਹ ਹੈ ਤੇ ਕੋਈ ਵੀ ਗੱਲ ਤੂੰ ਇੱਥੋਂ ਲੁਕਾਉਣੀ ਨਹੀਂ ਹੈ, ਜੋ ਸੱਚ ਹੈ ਉਹੀ ਦੱਸਣਾ ਹੈ।
ਕਾਲ ਬਤਾਵੋ ਕੌਣ ਪ੍ਰਕਾਰ,
ਤੂੰ ਇਹ ਦੱਸ ਵੀ ਗੁਰਸਿੱਖ ਦਾ ਇਹ ਅਸੂਲ ਹੈ ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ, ਤੇ ਤੂੰ ਹੁਣ ਇਹ ਦੱਸ ਵੀ ਕਿਸ ਢੰਗ ਦੇ ਨਾਲ ਤੂੰ ਕਿਹੜੀ ਕਿਰਤ ਕਰਦਾ, ਕਿਵੇਂ ਆਪਣਾ ਸਮਾਂ ਬਤੀਤ ਕਰਦਾ ਹੈ?
ਕੌਣ ਕਿਰਤ ਕਰ ਕਰਹੁ ਆਹਾਰ,
ਤੇਰੀ ਉਹ ਕਿਹੜੀ ਕਿਰਤ ਹੈ, ਕਿਹੜਾ ਕੰਮ ਕਾਰ ਹੈ, ਕਿਹੜਾ ਬਿਜਨਸ ਹੈ ਜਿਹਦੇ ਨਾਲ ਤੂੰ ਆਪਣਾ ਆਹਾਰ ਕਰਦਾ, ਭਾਵ ਆਪਣਾ ਰੁਜ਼ਗਾਰ ਚਲਾਉਣਾ ਹੈ?
ਜਬ ਸ੍ਰੀ ਅਰਜਨ ਬੁੱਝੀ ਬਾਤ,
ਜਦੋਂ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਬਹੋੜੇ ਨੂੰ ਇਹ ਗੱਲ ਪੁੱਛੀ।
ਸੁਖਚਿਤ ਭਾਖਤ ਕੰਪਤ ਗਾਤ,
ਸੱਚੀ ਸੱਚੀ ਗੱਲ ਦੱਸਣੀ ਹੈ ਵੀ ਦੱਸ ਕੰਮ ਕੀ ਕਰਦਾ ਹੁੰਦਾ, ਕਿਵੇਂ ਜੀਵਨ ਦਾ ਨਿਰਵਾਹ ਹੁੰਦਾ। ਉਹਨੇ ਬੜਾ ਹੀ ਸੰਕੋਚ ਕਰਦਿਆਂ ਹੋਇਆ ਤੇ ਅੰਦਰੋਂ ਉਹਦਾ ਦਿਲ ਵੀ ਕੰਬ ਗਿਆ ਤੇ ਸਰੀਰ ਵੀ ਕੰਬਣ ਲੱਗ ਗਿਆ ਤੇ ਬਹੁਤ ਸੰਕੋਚਦਿਆਂ ਹੋਇਆ ਅੱਗੋਂ ਜਵਾਬ ਦਿੱਤਾ।
ਹੱਥ ਜੋੜ ਅਰਦਾਸ ਬਖਾਨੇ,
ਭਾਈ ਬਹੋੜੇ ਨੇ ਦੋਵੇਂ ਹੱਥ ਜੋੜ ਕੇ ਸਤਿਗੁਰੂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਕੀਤੀ।
ਸ੍ਰੀ ਸਤਿਗੁਰ ਸਭ ਘਟ ਕੇ ਜਾਣੇ,
ਕਹਿਣ ਲੱਗਾ ਸੱਚੇ ਪਾਤਸ਼ਾਹ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਤੁਸੀਂ ਤੇ ਹਰ ਸਿੱਖ ਦੇ ਬਲਕਿ ਹਰ ਜੀਵ ਦੇ ਜੋ ਕੁਝ ਦਿਲ ਵਿੱਚ ਵਰਤਦਾ ਉਸ ਨੂੰ ਜਾਣਦੇ ਹੋ।
ਕਿਰਤ
ਸੁਨਾਰੇ ਕੀ ਮੈਂ ਕਰਹਾਂ।
ਮਹਾਰਾਜ ਮੇਰੀ ਜਾਤ ਵੀ ਸੁਨਿਆਰਾ ਹੈ ਤੇ ਮੈਂ ਸੋਨੇ ਦਾ ਕੰਮ ਕਰਦਾ ਹਾਂ।
ਕਾਲ ਬਤਾਵ ਉਧਰ ਸੋ ਭਰ ਹਾਂ।
ਮੈਂ ਸੋਨੇ ਦੇ ਗਹਿਣੇ ਘੜ ਘੜ ਕੇ ਲੋਕਾਂ ਨੂੰ ਦੇਣਾ ਤੇ ਇਸ ਢੰਗ ਦੇ ਨਾਲ ਸਮਾਂ ਬਤੀਤ ਕਰਦਾ ਤੇ ਇਹਦੇ ਨਾਲ ਹੀ ਆਪਣਾ ਪੇਟ ਭਰਦਾ ਹਾਂ।
ਸੋਨ ਗੁਰ ਕਹਿਓ ਕਿਰਤ ਕਰ ਕੋਈ।
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਗੁਰਸਿੱਖਾ ਕਿਰਤ ਕੋਈ ਵੀ ਮਾੜੀ ਨਹੀਂ ਹੈ, ਕੰਮ ਕੋਈ ਵੀ ਤੂੰ ਕਰ ਸਕਦਾ ਹੈ।
ਧਰਮ ਸਮੇਤ ਨਿਰਵਾਧ ਹੈ ਸੋਈ।
ਪਰ ਅਸਲੀ ਜਿਹੜੀ ਗੱਲ ਇਹ ਹੈ ਵੀ ਕਿਰਤ ਭਾਵੇਂ ਕੋਈ ਵੀ ਹੋਵੇ, ਕਿਰਤ ਕੋਈ ਵੀ ਮਾੜੀ ਨਹੀਂ ਹੈ, ਪਰ ਧਰਮ ਦੇ ਸਮੇਤ ਕਿਰਤ ਨੂੰ ਨਿਭਾਉਣਾ ਚਾਹੀਦਾ। ਧਰਮ ਦਾ ਸਭ ਤੋਂ ਵੱਡਾ ਗੁਣ ਹੈ ਸੱਚ ਬੋਲਣਾ। ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਟ ਮੁਰੀਦਾਂ ਚੋਲੀਏ। ਸੱਚ ਬੋਲਣਾ ਇਹ ਧਰਮ ਦਾ ਗੁਣ ਹੈ, ਇਸ ਲਈ ਜਿਹੜੀ ਸੱਚ ਦੇ ਆਧਾਰ ਤੇ ਉਹ ਕਿਰਤ ਕਰਨੀ ਚਾਹੀਦੀ ਹੈ।
ਕਪਟ ਬਹੀਨ ਜੀਵ ਕਾ ਕਰੇ।
ਹਜ਼ੂਰ ਕਹਿਣ ਲੱਗੇ, ਭਾਈ ਪਹੋੜਿਆ, ਜਿਹੜਾ ਸਿੱਖ ਕਪਟ ਧੋਖੇ ਤੋਂ, ਛਲ ਤੋਂ, ਬੇਈਮਾਨੀ ਤੋਂ ਰਹਿਤ ਹੋ ਕੇ ਆਪਣੀ ਉਪਜੀਵਿਕਾ ਕਰਦਾ ਹੈ,
ਪਰ ਕੀ ਵਸਤ ਛੁਪਾਏ ਨਾ ਧਰੇ।
ਤੇ ਜੇ ਕੋਈ ਪਰਾਏ ਦੀ ਵਸਤੂ ਤੁਹਾਡੇ ਕੋਲ ਆ ਵੀ ਗਈ ਹੈ ਤੇ ਉਹਦੇ ਵਿੱਚੋਂ ਛੁਪਾ ਕੇ ਨਾ ਕੋਈ ਗੱਲ ਰੱਖੇ, ਇਹਦਾ ਭਾਵ ਇਹ ਹੈ ਧਰਮ ਦੀ ਕਿਰਤ ਦੇ ਵਿੱਚ ਝੂਠ ਨਹੀਂ ਬੋਲਣਾ, ਘੱਟ ਨਹੀਂ ਤੋਲਣਾ, ਕਿਸੇ ਨਾਲ ਧੋਖਾ ਨਹੀਂ ਕਰਨਾ, ਠੱਗੀ ਨਹੀਂ ਮਾਰਨੀ ਚਾਹੀਦੀ।
ਇਸ ਮੈਂ ਬਾਂਟ ਪ੍ਰਭੂ ਹਿਤ ਖਾਵੇ।
ਫਿਰ ਜਿਹੜਾ ਵੀ ਲਾਭ ਹੋਵੇ ਧਰਮ ਦੀ ਕਿਰਤ ਵਿੱਚੋਂ, ਉਹ ਵੀ ਇਕੱਲਾ ਨਾ ਖਾਵੇ ਤੇ ਫਿਰ ਉਹਨੂੰ ਵੰਡ ਕੇ ਖਾਵੇ, ਕਿਉਂਕਿ ਸਿੱਖੀ ਦਾ ਸਿਧਾਂਤ ਹੈ ਵੰਡ ਕੇ ਛਕਣਾ ਚਾਹੀਦਾ ਹੈ।
ਇਸ ਕੋ ਔਰ ਔਰ ਨਿਰਮਲ ਹੋਏ ਜਾਵੇ।
ਜਿਹੜਾ ਗੁਰਸਿੱਖ ਧਰਮ ਦੀ ਕਿਰਤ ਕਰਦਾ ਹੈ, ਨਾਮ ਜਪਦਾ, ਵੰਡ ਕੇ ਛਕਦਾ ਹੈ, ਫਿਰ ਉਹਦਾ ਹਿਰਦਾ ਬਹੁਤ ਛੇਤੀ ਨਿਰਮਲ ਹੋ ਜਾਂਦਾ ਹੈ।
ਬੇਨਤੀ ਜੁਗਤ ਬਹੋੜੇ ਕਹਿਓ।
ਫਿਰ ਭਾਈ ਬਹੋੜੇ ਨੇ ਬੇਨਤੀ ਪੂਰਵਕ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਅਰਦਾਸ ਕੀਤੀ।
ਕੰਪਤ ਪਤ ਲੋਚਣ ਤੇ ਜਲ ਦਹਿਓ।
ਇਹਦਾ ਸਰੀਰ ਦਰਦੇ ਨਾਲ ਕੰਬਣ ਲੱਗ ਪਿਆ ਤੇ ਰੋਣ ਹੀ ਲੱਗ ਪਿਆ, ਨੇਤਰਾਂ ਵਿੱਚੋਂ ਜਲ ਵਗ ਤੁਰਿਆ।
ਸਤਿਗੁਰ ਮੈਂ ਮਹਾਂ ਅਧਰਮੀ।
ਮਹਾਰਾਜ ਨੇ ਆਖਿਆ ਸੀ ਨਾ, ਭਾਈ ਸੱਚੀ ਸੱਚੀ ਗੱਲ ਦੱਸੀ, ਝੂਠ ਨਾ ਬੋਲੀ। ਅੱਗੋਂ ਇਸ ਨੇ ਆਖਿਆ, ਸੱਚੇ ਪਾਤਸ਼ਾਹ ਮੈਂ ਤੇ ਬਹੁਤ ਪਾਪੀ ਹਾਂ, ਬੇਈਮਾਨ ਹਾਂ।
ਪਾਪ ਕਿਰਤ ਨਿਤ ਕਰੋ ਕੋ ਕਰਮੀ।
ਮਹਾਰਾਜ ਝੂਠ ਵੀ ਬੋਲਦਾ, ਘੱਟ ਵੀ ਤੋਲਦਾ ਹਾਂ, ਠੱਗੀਆਂ ਵੀ ਮਾਰਦਾ, ਧੋਖਾ ਵੀ ਕਰਦਾ, ਬੇਈਮਾਨੀਆਂ ਵੀ ਕਰਦਾ ਤੇ ਪਾਪਾਂ ਦੀ ਕਿਰਤ ਵਿੱਚ ਹੀ ਮੈਂ ਤੇ ਹਮੇਸ਼ਾ ਲੱਗਿਆ ਰਹਿਣਾ ਤੇ ਮੈਂ ਬਹੁਤ ਕੁਕਰਮੀ ਖੋਟੇ ਕੰਮ ਕਰਦਾ ਹਾਂ।
ਮਾਤ ਪਿਤਾ ਕਰਾਵੇ ਘਾਟ।
ਲੋਏ ਭਾਈ ਬਹੋੜਾ ਕਹਿਣ ਲੱਗਾ, ਮਹਾਰਾਜ ਹੋਰ ਦੀ ਗੱਲ ਦੱਸੋ ਵੀ ਜੇ ਸਾਡੇ ਮਾਤਾ ਪਿਤਾ ਖਾਸ ਸਾਡੇ ਪਰਿਵਾਰ ਦੇ ਮੈਂਬਰ ਵੀ ਸਾਡੇ ਕੋਲੋਂ ਸੋਨੇ ਦੀ ਗਹਿਣੀ ਕਢਾਉਂਦੇ ਹਨ।
ਚੌਥੋ ਭਾਗ ਲਿਓ ਮੈਂ ਕਾਟ।
ਮੈਂ ਹੁਣ ਝੂਠ ਨਹੀਂ ਬੋਲ ਸਕਦਾ, ਚੌਥਾ ਹਿੱਸਾ ਤੇ ਅਸੀਂ ਉਹਨੂੰ ਵੀ ਕਾਠ ਲਾਈ ਦਿੰਦੇ ਹਾਂ, ਕਿਉਂਕਿ ਸੋਨਾ ਬਹੁਤ ਕੀਮਤੀ ਹੈ ਤੇ ਚੌਥਾ ਹਿੱਸਾ ਉਹਨੂੰ ਵੀ ਕਾਠ ਲੱਗ ਹੀ ਜਾਂਦੀ ਜੇ ਕੋਈ ਸਾਡਾ ਮਾਂ ਪਿਓ ਵੀ ਸਾਡੇ ਕੋਲੋਂ ਗਹਿਣੇ ਤਿਆਰ ਕਰਾਉਂਦਾ ਹੈ।
ਅਬਰ ਨਰਨ ਕੀ ਗਿਣਤੀ ਕਹਿਓ।
ਹੋਰ ਮਹਾਰਾਜ ਜਿਹੜੇ ਹੋਰ ਆਦਮੀ ਨੇ, ਕੋਈ ਸਾਡੇ ਗਾਹਕ ਨੇ ਜਾਂ ਸਾਡੇ ਕੋਲੋਂ ਗਹਿਣੇ ਤਿਆਰ ਕਰਵਾਉਂਦੇ ਨੇ, ਹੋਰਾਂ ਦੀ ਗਿਣਤੀ ਦਾ ਕਰਨੀ ਕੀ ਹੈ?
ਜੋ ਬਨ ਜਾਏ ਸੋ ਲਿਓ ਤੇ ਦਾਹ।
ਜਿਹੜੇ ਸਾਡੇ ਆਪਣੇ ਮਾਂ ਪਿਓ ਵੀ ਨੇ, ਸਕੇ ਭੈਣ ਭਰਾ ਨੇ, ਚੌਥਾ ਹਿੱਸਾ ਕਾਟਦੀ ਉਹਨਾਂ ਨੂੰ ਵੀ ਅਸੀਂ ਲਾ ਦਿੰਦੇ ਹਾਂ, ਪਰ ਜਿਹੜੇ ਦੂਸਰੇ ਨੇ ਉੱਥੋਂ ਤਾਂ ਜਿੰਨਾ ਵੀ ਸਾਡੇ ਕੋਲੋਂ ਕੋਈ ਬਣਦਾ ਹੋਵੇ ਤੇ ਅਸੀਂ ਉਹਨਾਂ ਹੀ ਉਹਨਾਂ ਨੂੰ ਵੀ ਇਸ ਤਰ੍ਹਾਂ ਨਾਲੇ ਤੇ ਮਿਹਨਤ ਦਾ ਫਲ ਤੇ ਨਾਲੇ ਸੋਨੇ ਦੀ ਕਾਟ ਉਹਨਾਂ ਦੇ ਪਾਸੋਂ ਲੈ ਲੈਂਦੇ ਹਾਂ।
ਧਰਮ ਧਰਮ ਨਾ ਜਾਣੋ ਕੋਈ।
ਮਹਾਰਾਜ ਜਦੋਂ ਅਸੀਂ ਇਹ ਕੰਮ ਕਰਦੇ ਹਾਂ, ਲਾਲਚ ਦੇ ਵੱਸ ਕਰਦੇ ਹਾਂ ਕਿ ਧਰਮ ਹੈ, ਕੀ ਪੁੰਨ ਹੈ, ਕੀ ਪਾਪ ਹੈ, ਇਹਦੇ ਬਾਰੇ ਸਾਨੂੰ ਚਿਤ ਚੇਤਾ ਵੀ ਨਹੀਂ ਹੁੰਦਾ।
ਪਿਤਾ ਪਿਤਾਮਾ ਕੀ ਕ੍ਰਿਤ ਸੋਈ।
ਮਹਾਰਾਜ ਇਹ ਸਾਡਾ ਖਾਨਦਾਨੀ ਸੋਨੇ ਦਾ ਕੰਮ ਹੈ ਤੇ ਅਸੀਂ ਪਹਿਲਾਂ ਤੋਂ ਲੈ ਕੇ ਪਿਤਾ ਪੁਰਖ ਇਹੀ ਕੰਮ ਕਰਦੇ ਆ ਰਹੇ ਹਾਂ।
ਮਹਾਂ ਪਤਤ ਮੈਂ ਆਇਓ ਸਰਨੀ।
ਫਿਰ ਭਾਈ ਬਹੁੜਾ ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਂ ਹੈ ਤੇ ਪਾਪੀ, ਕਿਉਂਕਿ ਮੈਂ ਝੂਠ ਵੀ ਬੋਲਦਾ, ਘੱਟ ਵੀ ਤੋਲਦਾ, ਬੇਈਮਾਨੀਆਂ ਵੀ ਕਰਦਾ ਪਰ ਮਹਾਰਾਜ ਹੁਣ ਮੈਂ ਆਪ ਜੀ ਦੀ ਸ਼ਰਨ ਵਿੱਚ ਆ ਗਿਆ ਹਾਂ।
ਰਹਿਓ ਨਾ ਗਇਓ ਕ੍ਰਿਤ ਨਿਜ ਬਰਨੀ।
ਤੇ ਮਹਾਰਾਜ ਮੈਂ ਤੁਹਾਡੀ ਹਜ਼ੂਰੀ ਵਿੱਚ ਸੱਚੀ ਸੱਚੀ ਗੱਲ ਦੱਸ ਦਿੱਤੀ ਹੈ ਜੋ ਕੁਝ ਮੈਂ ਕਰਦਾ ਹਾਂ, ਤੇ ਮੈਥੋਂ ਹੁਣ ਰਿਹਾ ਨਹੀਂ ਗਿਆ, ਭਾਵ ਆਪਣੇ ਝੂਠ ਨੂੰ ਛੁਪਾਇਆ ਨਹੀਂ ਗਿਆ, ਸੱਚੋ ਸੱਚ ਮੈਂ ਦੱਸ ਦਿੱਤਾ ਹੈ।
ਹੋਰ ਹਜ਼ੂਰ ਨਹੀਂ ਮੈਂ ਕਹਿਓ।
ਸੱਚੇ ਪਾਤਸ਼ਾਹ ਇਹ ਮੈਂ ਗੱਲ ਵਿਸ਼ਵਾਸ ਨਾਲ ਕਹਿ ਸਕਦਾ ਹਾਂ, ਲੋਕਾਂ ਦੇ ਨਾਲ ਚਾਹੇ ਮੈਂ ਠੱਗੀਆਂ ਮਾਰਦਾ ਹਾਂ, ਝੂਠ ਬੋਲਦਾ ਹਾਂ, ਪਰ ਤੁਹਾਡੀ ਹਜ਼ੂਰੀ ਵਿੱਚ ਮੈਂ ਕਦੇ ਝੂਠ ਨਹੀਂ ਬੋਲਿਆ।
ਇਹੋ ਪ੍ਰਤਾਪ ਬਰਾਬਰ ਕੋ ਲਹਿਓ।
ਮਹਾਰਾਜ ਇਹ ਆਪ ਜੀ ਦਾ ਬਹੁਤ ਵੱਡਾ ਮੈਂ ਪ੍ਰਤਾਪ ਵੇਖ ਰਿਹਾ ਹਾਂ, ਤੁਹਾਡੇ ਸਾਹਮਣੇ ਮੈਥੋਂ ਝੂਠ ਨਹੀਂ ਬੋਲਿਆ ਗਿਆ।
ਨਾਮ ਗਰੀਬ ਨਵਾਜ ਤੁਮਾਰਾ।
ਭਾਈ ਬਹੋੜਾ ਬੇਨਤੀ ਕਰਦਾ, ਸੱਚੇ ਪਾਤਸ਼ਾਹ ਤੁਹਾਡਾ ਨਾਮ ਗਰੀਬ ਨਵਾਜ ਹੈ, ਤੁਸੀਂ ਗਰੀਬਾਂ ਨੂੰ ਵਡਿਆਈ ਦਿੰਦੇ ਹੋ।
ਪਤ ਤੇ ਉਧਾਰਨ ਬਿਰਧ ਉਧਾਰਾ।
ਤੁਹਾਡਾ ਬਹੁਤ ਵੱਡਾ ਬਿਰਧ ਹੈ, ਕੋਈ ਪਾਪੀ ਆਦਮੀ ਵੀ ਤੁਹਾਡੀ ਸ਼ਰਨ ਵਿੱਚ ਆ ਜਾਵੇ, ਪਾਪੀ ਦਾ ਵੀ ਉਧਾਰ ਕਰ ਦਿਓ, ਮੈਂ ਵੀ ਪਾਪੀ ਤੁਹਾਡੀ ਸ਼ਰਨ ਵਿੱਚ ਆਇਆ ਹਾਂ।
ਜਦੋਂ ਬਹੋੜੇ ਸਾਚੀ ਕਹੀ।
ਜਦੋਂ ਗੁਰੂ ਅਰਜਨ ਦੇਵ ਮਹਾਰਾਜ ਦੀ ਹਜ਼ੂਰੀ ਵਿੱਚ ਪਾਈ ਬਹੋੜੇ ਨੇ ਆਪਣੀ ਸੱਚੀ ਦਾਸਤਾਨ ਦੱਸ ਦਿੱਤੀ।
ਸ੍ਰੀ ਅਰਜਨ ਜੀ ਸਭ ਔਰ ਲਹੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ, ਤੇ ਸਾਰੀ ਗੱਲ ਸਮਝ ਗਏ ਨੇ ਵੀ ਇਹਨੇ ਕਮ ਸੇ ਕਮ ਤੇ ਲੋਕਾਂ ਦੇ ਨਾਲ ਕੋਈ ਧੋਖਾ ਵੀ ਕੀਤਾ, ਝੂਠ ਵੀ ਬੋਲਿਆ, ਠੱਗੀਆਂ ਵੀ ਮਾਰੀਆਂ ਨੇ, ਸਾਡੇ ਸਾਹਮਣੇ ਤਾਂ ਸੱਚ ਆਖਿਆ ਹੈ ਨਾ, ਇਹ ਵੀ ਇੱਕ ਵੱਡੀ ਗੱਲ ਹੈ। ਪਰ ਕਈ ਵਾਰੀ ਅਸੀਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਵੀ ਸੱਚ ਨਹੀਂ ਕਹਿੰਦੇ। ਇਹ ਉਹ ਸੱਚੀ ਦਰਗਾਹ ਹੈ ਜਿੱਥੇ ਆਪਾਂ ਸੱਚ ਬੋਲ ਕੇ ਆਪਣੇ ਸਾਰੇ ਗੁਨਾਹਾਂ ਨੂੰ ਮੁਆਫ ਕਰਵਾ ਸਕਦੇ ਹਾਂ, ਪਰ ਜੇ ਇੱਥੇ ਆ ਕੇ ਵੀ ਝੂਠ ਬੋਲਿਆ ਤੇ ਫਿਰ ਕਿਧਰੇ ਵੀ ਬਖਸ਼ੇ ਨਹੀਂ ਜਾਵਾਂਗੇ। ਇਸ ਲਈ ਕਮ ਸੇ ਕਮ ਹਰ ਗੁਰਸਿੱਖ ਮਾਈ ਭਾਈ ਨੂੰ ਗੁਰੂ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ, ਗੁਰੂ ਮਹਾਰਾਜ ਦੇ ਕੋਲ ਆ ਕੇ ਬਿਲਕੁਲ ਝੂਠ ਨਹੀਂ ਬੋਲਣਾ ਚਾਹੀਦਾ, ਸੱਚੀ 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 ਗੱਲ ਦੱਸ ਦੇਣੀ ਚਾਹੀਦੀ ਹੈ।
ਕਿਰਪਾ ਕਰੀ ਉਪਦੇਸ਼ ਬਤਾਵਾ।
ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਭਾਈ ਬਹੋੜੇ ਦੀ ਕਿਰਪਾ ਕੀਤੀ, ਉਹਨੂੰ ਗੁਰਮਤ ਦਾ ਉਪਦੇਸ਼ ਬਖਸ਼ਿਸ਼ ਕੀਤਾ।
ਕਹਾਂ ਕੂਰ ਮੈਂ ਤੂੰ ਲਪਟਾਵਾ।
ਗਰੀਬ ਨਵਾਜ ਸਤਿਗੁਰੂ ਕਹਿਣ ਲੱਗੇ, ਉਹ ਭਲਿਆ ਲੋਕਾ ਵੀ ਤੂੰ ਕਿਉਂ ਐਵੇਂ ਝੂਠ ਦੇ ਵਿੱਚ ਖਚਿਤ ਹੋਇਆ ਹੋਇਆ, ਝੂਠ ਬੋਲ ਬੋਲ ਕੇ ਠੱਗੀਆਂ ਮਾਰਦਾ ਤੇ ਤੂੰ ਸੋਨੇ ਨੂੰ ਕਾਟ ਲਾਉਣਾ, ਇਸ ਤਰ੍ਹਾਂ ਕਈ ਤਰ੍ਹਾਂ ਦੇ ਤੂੰ ਫਰੇਬ ਕਰਦਾ, ਕਈ ਤਰ੍ਹਾਂ ਦੇ ਪਾਪ ਕਰ ਰਿਹਾ ਹੈ।
ਕਰ ਕਰ ਅੱਗ ਕੋ ਸੰਚੇ ਬ੍ਰਿੰਦ।
ਇਸ ਤਰ੍ਹਾਂ ਕਪਟ ਕਰ ਕਰਕੇ ਝੂਠ ਬੋਲ ਬੋਲ ਕੇ ਬਹੁਤੇ ਪਾਪਾਂ ਨੂੰ ਜਮ੍ਹਾਂ ਕਰੀ ਜਾ ਰਿਹਾ ਹੈ।
ਅੰਤ ਖਾ ਕਾਲ ਜਮ ਫਾਸ ਬਿਲੰਦ।
ਪਰ ਯਾਦ ਰੱਖੀ ਆਉਂਦੇ ਸਮੇਂ ਤੇਰੇ ਗਲ ਦੇ ਵਿੱਚ ਆ ਕੇ ਜਮ੍ਹਾਂ ਦੀ ਫਾਹੀ ਪੈ ਜਾਵੇਗੀ।
ਕੋਟ ਜਨਮ ਦੁੱਖ ਸਹਿ ਕਨੇਰੇ।
ਗੱਲ ਯਾਦ ਰੱਖੀ, ਫਿਰ ਜਦੋਂ ਜਮ੍ਹਾਂ ਦੀ ਫਾਹੀ ਗਲ ਵਿੱਚ ਪੈ ਗਈ ਨਾ, ਉਸ ਤੋਂ ਬਾਅਦ ਕਰੋੜਾਂ ਜਨਮਾਂ ਦੇ ਵਿੱਚ ਤੈਨੂੰ ਭਾਰੀ ਦੁੱਖ ਸਹਾਰਨੇ ਪੈਣਗੇ।
ਕੌਣ ਸਹਾਏ ਹੋਏ ਤੇ ਸਵੇਰੇ।
ਹੁਣ ਇਹ ਦੱਸ, ਬਹੁ ਪਰਪੰਚ ਕਰ ਪਰ ਤਨ ਲਿਆਵੈ, ਸੁਧ ਦਾਰਾ ਪੈ ਆਨ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪਹਿ ਲੀਜੈ। ਬਹੁਤ ਪਖੰਡ ਕਰ ਕਰਕੇ, ਅਡੰਬਰ ਕਰ ਕਰਕੇ, ਝੂਠ ਬੋਲ ਬੋਲ ਕੇ ਤੂੰ ਲੋਕਾਂ ਕੋਲੋਂ ਪੈਸੇ ਇਕੱਠੇ ਕਰਕੇ ਲੈ ਆਉਣਾ, ਤੇ ਆਪਣੇ ਪੁੱਤਰ ਇਸਤਰੀ ਪਰਿਵਾਰ ਕੋਲ ਆ ਕੇ ਸਭ ਕੁਝ ਲੁਟਾ ਦੇਣਾ। ਪਰ ਹਜ਼ੂਰ ਕਹਿਣ ਲੱਗੇ ਵੀ ਜਦੋਂ ਆਉਂਦਾ ਸਮਾਂ ਆਇਆ, ਤੂੰ ਇਹ ਦੱਸ ਉਸ ਵੇਲੇ ਤੇਰੇ ਨਾਲ ਕੌਣ ਤੇਰੇ ਨਾਲ ਖਲੋਵੇਗਾ, ਕਿਸੇ ਨੇ ਤੇਰੇ ਨਾਲ ਨਹੀਂ ਖੜਨਾ।
ਆਪਰ ਤਿਆਗ ਕਰ ਜਾਵੇ ਭੋਰੇ।
ਹਜ਼ੂਰ ਕਹਿੰਦੇ ਭੋਰੇ ਦਾ ਅਰਥ ਹੋਏ ਭੋਲਿਆ, ਵੀ ਤੂੰ ਜੋ ਵੀ ਕੁਛ ਇੱਥੇ ਜਮ੍ਹਾਂ ਕੀਤਾ ਹੈ, ਕਿਸ ਖਾਜਾ ਕਿਸ ਤਰ ਜਾਈਏ, ਜੇ ਬਾਹਰ ਦੁਨੀਆਂ ਆਈ ਹੈ ਵੀ ਜੇ ਤੇ ਮੁੜ ਕੇ ਦੁਨੀਆਂ ਵਿੱਚ ਆਉਣਾ ਹੋਵੇ ਤੇ ਠੀਕ ਹੈ, ਮਾਇਆ ਪਦਾਰਥ ਜਮ੍ਹਾਂ ਕਰਕੇ ਰੱਖ ਜਾਵੋ, ਪਰ ਮੁੜ ਕੇ ਤੇ ਆਉਣਾ ਨਹੀਂ, ਫਿਰ ਇਸ ਲਈ ਜਮ੍ਹਾਂ ਕਰਨ ਦਾ ਕੀ ਫਾਇਦਾ ਹੋਇਆ, ਅਪਰ ਤਿਆਗ ਕਰ ਜਾਵੇ ਪੂਰੇ। ਕਹਿੰਦੇ ਹੋਰ ਵੀ ਸਾਰਾ ਕੁਛ ਛੱਡ ਕੇ ਇੱਥੋਂ ਚੱਲਿਆ ਜਾਵੇਗਾ।
ਕਰੇ ਕਰਮ ਹੋਵੇ ਸੰਗ ਤੋਰੇ।
ਇੱਕ ਗੱਲ ਯਾਦ ਰੱਖੀ, ਜਿਹੜਾ ਤੂੰ ਪਾਪ ਕਰ ਕਰਕੇ ਮਾਇਆ ਇਕੱਠੀ ਕੀਤੀ, ਪਦਾਰਥ ਇਕੱਠੇ ਕੀਤੇ ਨੇ, ਉਹ ਤਾਂ ਇੱਥੇ ਰਹਿ ਜਾਣੇ ਨੇ, ਪਰ ਜਿਹੜੇ ਤੇਰੇ ਕੀਤੇ ਕਰਮ ਨੇ ਚੰਗੇ ਜਾਂ ਮਾੜੇ ਉਹ ਤੇਰੇ ਨਾਲ ਜ਼ਰੂਰ ਜਾਣਗੇ।
ਸੋ ਫਲ ਦੇ ਬਿਨਾ ਨਾ ਬਨਾਸੈ।
ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦਾ ਇਹ ਫੈਸਲਾ ਹੈ, ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਸੁਣ ਸਾਜਨ ਮੇਰੇ ਮੀਤ ਪਿਆਰੇ, ਸਤ ਬਚਨ ਵਰਤੈ ਹਰ ਦੁਆਰੇ, ਜੈਸਾ ਕਰੇ ਸੋ ਤੈਸਾ ਪਾਏ, ਉਹ ਮਾਨੀ ਕੀ ਜੜ ਸਰ ਪਰ ਜਾਏ। ਇਹ ਜਿਹੜੇ ਪਾਪ ਨੇ ਕਰਮ ਨੇ ਫਲ ਦਿੱਤੋ ਤੋਂ ਬਿਨਾਂ ਕਦੇ ਨਾਸ ਨਹੀਂ ਹੁੰਦੇ।
ਕਰੇ ਕੋ ਕਰਮ ਤੋਹੇ ਕੋ ਗ੍ਰਸ ਹੈ।
ਜਿਹੜੇ ਤੂੰ ਆਪਣੇ ਰੁਜ਼ਗਾਰ ਦੇ ਵਿੱਚ ਕਿਰਤ ਦੇ ਵਿੱਚ ਝੂਠ ਬੋਲੇ ਹੋਣਗੇ, ਪਾਪ ਕੀਤੇ ਹੋਣਗੇ, ਉਹੀ ਤੇਰੇ ਗਲ ਦੇ ਵਿੱਚ ਰੱਸਾ ਪਾ ਕੇ ਤੈਨੂੰ ਫਸਾ ਲੈਣਗੇ।
ਰਹੇ ਇਕਾਂਕੀ ਸੰਕਟ ਪਾਵੇ।
ਫਿਰ ਤੂੰ ਕੱਲਾ ਹੀ ਰਹਿ ਜਾਵੇਂਗਾ, ਪਾਪ ਕੀਤੇ ਪਾਪਾਂ ਦਾ ਫਲ ਤੈਨੂੰ ਕੱਲੇ ਨੂੰ ਭੋਗਣਾ ਪੈਣਾ ਹੈ। ਜਿਨ੍ਹਾਂ ਦੀ ਖਾਤਰ ਪਾਪ ਕਰਦਾ ਉਹਨਾਂ ਨੇ ਤੇਰੇ ਨਾਲ ਨੀ ਖਲੋਣਾ, ਤੂੰ ਕੱਲਾ ਹੀ ਦੁੱਖ ਭੋਗੇਗਾ।
ਪਛਤਾਵੇ ਸਿਰ ਧੁਨ ਲਭਿਲ ਪਾਵੇ।
ਤੇ ਫਿਰ ਜਦੋਂ ਕੀਤੇ ਪਾਪ ਕਰਮਾਂ ਦਾ ਫਲ ਭੋਗਣਾ ਪਿਆ, ਉਸ ਵੇਲੇ ਪਛਚਾਤਾਪ ਕਰੇਗਾ ਤੇ ਅਫਸੋਸ ਦੇ ਵਿੱਚ ਸਿਰ ਧੁਨੇਗਾ, ਸਿਰ ਹਿਲਾਵੇਗਾ ਤੇ ਨਾਲ ਬਿਲ ਪਾਵੇ ਤੇ ਵਿਰਲਾਪ ਕਰੇਗਾ, ਰੋਵੇਂ ਕੁਰਲਾਵੇਗਾ।
ਜਾਣਤੇ ਸਤ ਨਾਮ ਕਰਤਾਰ।
ਇਸੇ ਲਈ ਸਤਿਗੁਰੂ ਮਹਾਰਾਜ ਕਹਿਣ ਲੱਗੇ, ਭਾਈ ਬਹੋੜਿਆ ਤੂੰ ਇਹ ਪਾਪਾਂ ਵਾਲੀ ਕਿਰਤ ਛੱਡ ਤੇ ਹਰ ਵੇਲੇ ਸੱਚਾ ਨਾਮ ਵਾਹਿਗੁਰੂ ਦਾ ਜਪਿਆ ਕਰ।
ਸਿਮਰ ਹੋ ਨਿਸ ਦਿਨ ਹੋਏ ਉਧਾਰ।
ਤੇ ਉਹ ਨਾਮ ਇਹ ਨਹੀਂ ਹੈ ਵੀ ਐਵੇਂ ਚਲੋ ਵੀ ਥੋੜਾ ਜਿਹਾ ਸਮਾਂ ਜਪ ਲਿਆ, ਰਾਤ ਦਿਨ ਅਭਿਆਸ ਕਰੋ, ਦਿਨ ਰਾਤ ਹੀ ਵਾਹਿਗੁਰੂ ਦਾ ਸਿਮਰਨ ਕਰਦੇ ਰਹੋ, ਇਹਦੇ ਨਾਲ ਉਧਾਰ ਹੋ ਜਾਵੇਗਾ।
ਪਿਆਗੋ ਜਗ ਜੰਜਾਰ ਜੋ ਗ੍ਰਸਿਓ।
ਸਤਿਗੁਰੂ ਕਹਿਣ ਲੱਗੇ, ਭਾਈ ਬਹੋੜਿਆ ਜਿਹੜੇ ਦੁਨੀਆਂ ਦੇ ਜੰਜਾਲ ਨੇ, ਖਲ ਜਗਨ ਨੇ, ਜਿਨ੍ਹਾਂ ਨੇ ਤੇਰੇ ਜੀਵਨ ਨੂੰ ਗ੍ਰਹਿ ਵਾਂਗੂ ਗ੍ਰਸਿਆ ਹੋਇਆ ਹੈ, ਰਾਹੂ ਕੇਤੂ ਵਾਂਗੂ ਗ੍ਰਸਿਆ, ਇਹਨਾਂ ਨੂੰ ਛੱਡ ਦੇ।
ਜਿਮ ਝੱਖ ਤੋਰੇ ਜਾਰ ਜੋ ਫਸਿਓ।
ਕੋਈ ਮੱਛ ਕਿਸੇ ਸ਼ਿਕਾਰੀ ਦੇ ਜਾਲ ਦੇ ਵਿੱਚ ਫਸਿਆ ਹੋਵੇ ਤੇ ਉਹ ਜਾਲ ਨੂੰ ਤੋੜ ਕੇ ਬਾਹਰ ਨਿਕਲ ਸਕਦਾ ਹੈ, ਉਂਝ ਉਹ ਬਾਹਰ ਨਹੀਂ ਨਿਕਲ ਸਕਦਾ। ਇਸੇ ਤਰ੍ਹਾਂ ਤੂੰ ਵੀ ਮੂਹ ਮਾਇਆ ਦੇ ਜਾਲ ਨੂੰ ਤੋੜ ਕੇ ਬਾਹਰ ਨਿਕਲਿਆ।
ਸੁਖਕਾਰੀ ਹਰ ਨਾਮ ਸੰਭਾਰ ਹੋ।
ਅਸਲੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਸੁਖਕਾਰੀ ਸੁਖ ਦੇਣ ਵਾਲਾ ਹੈ। ਸਿਮਰੋ ਸਿਮਰ ਸਿਮਰ ਸੁਖ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਹਰ ਵੇਲੇ ਵਾਹਿਗੁਰੂ ਦੇ ਨਾਮ ਨੂੰ ਚੇਤੀ ਕਰਿਆ
ਕਰਨ ਕੋ ਕਰਮ ਵਰਤੀ ਅਟਕਾਵੋ।
ਤੇ ਜਿਹੜੇ ਤੂੰ ਖੋਟੇ ਕੰਮ ਕਰ ਰਿਹਾ ਹੈ ਨਾ, ਤੇ ਖੋਟੇ ਕੰਮਾਂ ਵੱਲੋਂ ਆਪਣੀ ਬਿਰਤੀ ਨੂੰ ਪਿੱਛੇ ਹਟਾ ਲੈ, ਭਾਵ ਖੋਟੇ ਕੰਮਾਂ ਤੋਂ ਸੰਕੋਚ ਕਰ ਲੈ।
ਸਤ ਸੰਗਤ ਮੈਂ ਬੈਸ ਗੁਜ਼ਾਰ ਹੋ।
ਹਮੇਸ਼ਾ ਸਤਸੰਗਤ ਵਿੱਚ ਬੈਠ ਕੇ, ਜਿੱਥੇ ਆਪ ਸਾਰੇ ਬੈਠੇ ਹੋ, ਇਹ ਸਾਧ ਸੰਗਤ ਸੱਚਖੰਡ ਆਸਾਨ ਹੈ, ਇੱਥੇ ਬੈਠ ਕੇ ਪਾਈ ਸਮਾਂ ਸਫਲ ਕਰਿਆ ਕਰ।
ਧਰਮ ਜੀਪਕਾ ਮਹਿ ਚਿਤ ਧਰ ਹੋ।
ਤੇ ਫਿਰ ਜਿਹੜੀ ਧਰਮ ਦੀ ਉਪਜੀਵਕਾ ਹੈ, ਧਰਮ ਦੀ ਕਿਰਤ ਹੈ, ਉਹਦੇ ਵਿੱਚ ਆਪਣਾ ਚਿੱਤ ਜੋੜ। ਜਿਹੜਾ ਝੂਠ ਬੋਲਣਾ, ਘੱਟ ਤੋਲਣਾ, ਠੱਗੀਆਂ ਮਾਰਨੀਆਂ, ਧੋਖੇ ਕਰਨੇ, ਕਿਸੇ ਦੇ ਹੱਕ ਨੂੰ ਮਾਰਨਾ, ਇਹ ਕੰਮ ਛੱਡ ਦੇ।
ਸੋਨ ਸਤਿਗੁਰ ਕੇ ਬਾਕ ਰਸੀਲੇ।
ਲੋ ਜਦੋਂ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਐਸੇ ਰਸੀਲੇ ਦਾ ਅਰਥ ਵੀ ਬੜੇ ਸੁੰਦਰ ਬਚਨ ਉਚਾਰਨ ਕੀਤੇ।
ਪਰਿੰਦ ਵਿਕਾਰਨ ਪਰਮ ਕਟੀਲੇ।
ਜਿਹੜੇ ਬਹੁਤ ਵੱਡੇ ਵੱਡੇ ਵਿਕਾਰ ਨੇ, ਕਾਮ ਕ੍ਰੋਧ ਲੋਭ ਵੀ ਇੱਕ ਵਿਕਾਰ ਹੀ ਹੈ ਨਾ, ਜਿਸ ਲੋਭ ਦੇ ਵਸ਼ ਆਦਮੀ ਸਾਰੇ ਪਾਪ ਕਰ ਰਹੇ ਨੇ, ਵੀ ਉਹ ਸਾਰੇ ਵਿਕਾਰਾਂ ਨੂੰ ਕੱਟਣ ਵਾਲੇ ਹਨ।
ਭਾਗ ਵੱਡੇ ਮਸਤਕ ਜਿਸ ਜਾਗੇ।
ਉਹ ਭਾਈ ਸਾਹਿਬ ਕਹਿੰਦੇ ਨੇ, ਜਿਸ ਮਨੁੱਖ ਦੇ ਮੱਥੇ ਦੇ ਵੱਡੇ ਭਾਗ ਜਾਗ ਪੈਂਦੇ ਹਨ।
ਤੀਖਣ ਤੀਰ ਸਮਾਨ ਸੋ ਲਾਗੇ।
ਤੇ ਉਹਨਾਂ ਦੇ ਹਿਰਦੇ ਨੂੰ ਜਿਹੜੇ ਗੁਰੂ ਕੇ ਬਚਨ ਨੇ, ਤਿੱਖੇ ਤੀਰਾਂ ਵਾਂਗੂ ਜਾ ਕੇ ਲੱਗਦੇ ਹਨ।
ਗਦ ਗਦ ਪਾਸਦ ਸਰਬ ਦਸਾਰੇ।
ਜਦੋਂ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਪਾਏ ਬਹੋੜੇ ਨੂੰ ਉਪਦੇਸ਼ ਦਿੱਤਾ, ਤਾਂ ਉਸ ਵੇਲੇ ਉਹਨਾਂ ਬਚਨਾਂ ਦਾ ਇੰਨਾ ਅਸਰ ਹੋਇਆ, ਭਾਈ ਸਾਹਿਬ ਲਿਖਦੇ ਨੇ, ਗਦ ਗਦ ਪਰ ਵੀ ਉਹਦਾ ਗਲ ਰੁਕ ਗਿਆ, ਬਾਣੀ ਅਸਤ ਵਿਅਸਤ ਹੋ ਗਈ, ਬੋਲਿਆ ਨਾ ਗਿਆ, ਤੇ ਸਰੀਰ ਦੀ ਸੁੱਧ ਬੁੱਧ ਵੀ ਸਾਰੀ ਉਸੀ ਚਲੀ ਗਈ।
ਪ੍ਰੇਮ ਮਹਾ ਅਸਰਨ ਕੋ ਡਾਰੀ।
ਤੇ ਬਹੁਤਾ ਪ੍ਰੇਮ ਮਨ ਦੇ ਵਿੱਚ ਉਛਲਿਆ ਹੈ ਤੇ ਇਹਦੇ ਅੱਖਾਂ ਵਿੱਚੋਂ ਲਗਾਤਾਰ ਹੰਝੂ ਵਗਣ ਲੱਗ ਪਏ।
ਪ੍ਰਥਮ ਕੋ ਕਰਮਣ ਕੋ ਪਛਤਾਵੈ।
ਲੋਹਣ ਪਾਈ ਭੋੜਾ ਗੁਰੂ ਮਹਾਰਾਜ ਦੇ ਸਾਹਮਣੇ ਬੈਠਾ ਹੈ, ਸੰਗਤ ਵਿੱਚ ਬੈਠਾ ਹੈ ਤੇ ਆਪਣੇ ਪਿਛਲੇ ਖੋਟੇ ਕੰਮਾਂ ਨੂੰ ਯਾਦ ਕਰ ਕਰਕੇ ਬਹੁਤ ਪਛਤਾਉਂਦਾ, ਬੜਾ ਰੋਂਦਾ ਹੈ।
ਗੁਰ ਕੋ ਬਚਨ ਹਿਰਦੈ ਪੁਨ ਭਾਵਤ।
ਇਹਨਾਂ ਨੂੰ ਜਿਹੜੇ ਗੁਰੂ ਮਹਾਰਾਜ ਦੇ ਉਪਦੇਸ਼ ਰੂਪੀ ਬਚਨ ਨੇ ਉਹ ਮਨ ਨੂੰ ਬਹੁਤ ਪਿਆਰੇ ਲੱਗਦੇ ਨੇ, ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਉਪਦੇਸ਼ ਦਿੱਤਾ, ਜੋ ਬਚਨ ਆਖੇ ਨੇ ਬਿਲਕੁਲ ਅਟਲ ਹਨ।
ਲੱਗਿਓ ਸੇਵ ਕਰਵੇ ਸਤਿਗੁਰ ਕੀ।
ਉਹਨੇ ਪਾਈ ਭੋੜਾ ਗੁਰੂ ਮਹਾਰਾਜ ਦੇ ਕੋਲ ਰਹਿਣ ਲੱਗਿਆ ਤੇ ਨਾਲ ਹੀ ਬੜੇ ਪ੍ਰੇਮ ਦੇ ਨਾਲ ਸੇਵਾ ਕਰਨ ਲੱਗ ਪਿਆ।
ਵਧਿਓ ਪ੍ਰੇਮ ਸਰਦਾ ਧਾਰੇ ਉਰ ਕੀ।
ਇਹਦੇ ਮਨ ਦੇ ਵਿੱਚ ਪ੍ਰੇਮ ਵੱਧ ਗਿਆ ਗੁਰੂ ਘਰ ਦਾ ਤੇ ਨਾਲ ਹੀ ਬਹੁਤ ਹੀ ਸ਼ਰਧਾ ਮਨ ਵਿੱਚ ਧਾਰਨ ਕਰ ਲਈ।
ਕਿਤਕ ਦਿਵਸ ਮੈਂ ਤਿਸ ਕੋ ਹੇਰਾ।
ਲੋਕ ਕਿੰਨੇ ਕੁ ਦਿਨਾਂ ਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦੇਖਿਆ ਵੀ ਹੁਣ ਭਾਈ ਭੋੜਾ ਸੇਵਾ ਕਰਨ ਲੱਗ ਪਿਆ।
ਕਰਿਓ ਨਿਕੰਦਨ ਮੋਹ ਬਡੇਰਾ।
ਹੁਣ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਜਿਹੜਾ ਬਹੁਤਾ ਮਾਇਆ ਦਾ ਮੋਹ ਸੀ, ਪਰਿਵਾਰ ਦਾ ਮੋਹ ਸੀ, ਉਹ ਹੁਣ ਕੱਟ ਦਿੱਤਾ।
ਕਿਰਪਾ ਦ੍ਰਿਸ਼ਟ ਕਰ ਬਖਸਿਓ ਨਾਮ।
ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮਿਹਰ ਦੀ ਦ੍ਰਿਸ਼ਟੀ ਕਰਕੇ ਇਸ ਨੂੰ ਸਤਨਾਮ ਵਾਹਿਗੁਰੂ ਬਖਸ਼ਿਸ਼ ਕਰ ਦਿੱਤਾ,
ਜਿਸ ਤੇ ਭਏ ਸੰਪੂਰਨ ਕਾਮ।
ਭਾਈ ਸਾਹਿਬ ਲਿਖਦੇ ਨੇ ਜਿਸ ਨਾਮ ਦੀ ਬਰਕਤ ਦੇ ਨਾਲ ਇਹਦੇ ਸਾਰੇ ਕੰਮ ਹੀ ਸੰਪੂਰਨ ਹੋ ਗਏ।
ਸਤਿਗੁਰ ਸ਼ਬਦ ਪ੍ਰੇਮ ਮੈਂ ਪਾਗਾ।
ਗੁਰੂ ਮਹਾਰਾਜ ਦੇ ਜਿਹੜੇ ਸ਼ਬਦ ਨੇ ਤੇ ਗੁਰੂ ਕੇ ਪ੍ਰੇਮ ਦੇ ਵਿੱਚ ਰੰਗਿਆ ਗਿਆ ਹੈ।
ਜਨਮ ਜਨਮ ਕੋ ਸੋਇਓ ਜਾਗਾ।
ਭਾਈ ਸਾਹਿਬ ਲਿਖਦੇ ਨੇ ਇਹ ਮਨ ਨੂੰ ਜਨਮਾਂ ਜਨਮਾਂ ਦਾ ਸੁੱਤਾ ਪਿਆ ਸੀ ਤੇ ਗੁਰੂ ਮਹਾਰਾਜ ਦੇ ਬਚਨਾਂ ਨੂੰ ਸੁਣ ਕੇ ਜਾਗ ਪਿਆ ਹੈ।
ਉਹ ਬਹੋੜਾ ਬਹੁਤ ਨਿਹਾਲ।
ਉਹ ਭਾਈ ਬਹੋੜਾ ਗੁਰੂ ਮਹਾਰਾਜ ਤੋਂ ਉਪਦੇਸ਼ ਲੈ ਕੇ ਕਿਰਤ ਕਿਰਤ ਹੋ ਗਿਆ, ਨਿਹਾਲ ਹੋ ਗਿਆ।
ਨਿਕਟ ਬੁਲਾਇਓ ਗੁਰੂ ਕਿਰਪਾਲ।
ਫਿਰ ਕਿਰਪਾ ਦੇ ਕਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਭਾਈ ਬਹੋੜੇ ਨੂੰ ਆਪਣੇ ਕੋਲ ਬੁਲਾਇਆ।
ਕਹਿਓ ਅਭੇ ਤੂੰ ਗ੍ਰਹਿ ਕੋ ਜਾਵੋ।
ਹਜ਼ੂਰ ਕਹਿਣ ਲੱਗੇ ਭਾਈ ਬਹੋੜਿਆ ਤੂੰ ਹੁਣ ਆਪਣੇ ਘਰ ਨੂੰ ਚਲਿਆ ਜਾ,
ਹੋਰ ਆਨੰਦ ਕਰ ਹਰ ਗੁਣ ਗਾਵੋ।
ਆਪਣੇ ਹਿਰਦੇ ਵਿੱਚ ਆਨੰਦ ਧਾਰਨ ਕਰਕੇ ਤੇ ਤੂੰ ਕੀਰਤਨ ਕਰਿਆ ਕਰ, ਬਾਣੀ ਪੜਿਆ ਕਰ, ਬਾਣੀ ਦਾ ਕੀਰਤਨ ਕਰਿਆ ਕਰ।
ਕਾਲ ਬਤਾਵੋ ਮਿਲ ਸਤ ਸੰਗ।
ਜੋ ਸਾਡਾ ਬਚਨ ਧਿਆਨ ਦੇ ਨਾਲ ਸੁਣ ਲੈ, ਤੂੰ ਆਪਣੇ ਘਰ ਜਾ ਕੇ ਐਵੇਂ ਫਿਰ ਝੂਠੀ ਕਿਰਤ ਵਿੱਚ ਨਹੀਂ ਲੱਗਣਾ, ਸਤਸੰਗਤ ਦੇ ਨਾਲ ਮਿਲ ਕੇ ਸਮਾਂ ਸਫਲ ਕਰਨਾ ਹੈ।
ਪ੍ਰੇਮਾ ਭਗਤ ਬਖੇ ਮਨ ਰੰਗ।
ਤੇ ਵਾਹਿਗੁਰੂ ਦੀ ਪ੍ਰੇਮਾ ਭਗਤੀ ਦੇ ਵਿੱਚ ਆਪਣੇ ਮਨ ਨੂੰ ਰੰਗ ਲੈ।
ਕਰੀ ਬਹੋੜੇ ਪੁੰਨ ਅਰਦਾਸ।
ਫਿਰ ਭਾਈ ਬਹੋੜੇ ਨੇ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਹੱਥ ਜੋੜ ਕੇ ਸਨਮਰ ਬੇਨਤੀ ਕੀਤੀ।
ਸ੍ਰੀ ਸਤਿਗੁਰ ਮੈਂ ਰਾਵਰ ਦਾਸ।
ਗਰੀਬਨ ਵਾਹਿ ਸਤਿਗੁਰੂ ਜੀ, ਇਸ ਵੇਲੇ ਮੈਂ ਹੁਣ ਤੁਹਾਡਾ ਦਾਸ ਸਿੱਖ ਬਣ ਗਿਆ ਹਾਂ।
ਕੌਣ ਜੀਵਕਾ ਕੋ ਮੈਂ ਕਰਾਂ।
ਮਹਾਰਾਜ ਆਪ ਜੀ ਕਿਰਪਾ ਕਰਕੇ ਦੱਸੋ ਹੁਣ ਮੈਂ ਕਿਹੜੀ ਕਿਰਤ ਵਿਰਤ ਕਰਿਆ ਕਰਾਂ, ਕਿਹੜੀ ਉਪਜੀਵਕਾ ਦੇ ਲਈ ਮੈਂ ਕੰਮ ਕਾਰ ਕਰਾਂ।
ਜਿਸ ਤੇ ਭਵਜਲ ਦੁਸਤਰ ਤਰਾਂ।
ਆਪ ਜੀ ਹੁਕਮ ਕਰ ਦਿਓ ਜਿਸ ਕਰਕੇ ਮੈਂ ਇਸ ਭਵਜਲ ਤੋਂ, ਇਸ ਸੰਸਾਰ ਸਮੁੰਦਰ ਜਿਸੋਂ ਤਰਨਾ ਦੁਸ਼ਤਰ ਕਠਿਨ ਹੈ, ਮੈਂ ਉਸ ਤੋਂ ਪਾਰ ਹੋ ਜਾਵਾਂ।
ਜਿਸ ਮੈਂ ਦੋਸ਼ ਨਾ ਲਾਗੇ ਕੋਈ।
ਮਹਾਰਾਜ ਆਪ ਕਿਰਪਾ ਕਰੋ, ਇਹੋ ਜੀ ਕਿਰਤ ਬਾਰੇ ਮੈਨੂੰ ਦੱਸ ਦਿਓ ਜਿਸ ਕਰਕੇ ਫਿਰ ਕੋਈ ਝੂਠ ਆਦਿਕ ਬੋਲਣ ਦਾ, ਕੱਠ ਤੋਲਣ ਦਾ, ਕੋਈ ਧੋਖਾ ਕਰਨ ਦਾ ਦੋਸ਼ ਨਾ ਲੱਗੇ।
ਆਪ ਰਾਵਰ ਆਗਿਆ ਦਿਓ ਸੋਈ।
ਆਪ ਜੀ ਆਪਣੇ ਮੁਖਾਰ ਮੈਂ ਤੋਂ ਆਗਿਆ ਬਖਸ਼ਿਸ਼ ਕਰ ਦਿਓ, ਮੈਂ ਉਹੀ ਕੰਮ ਕਰਿਆ ਕਰਾਂਗਾ।
ਸ੍ਰੀ ਅਰਜਨ ਸੁਣ ਗਿਰਾ ਉਚਾਰੀ।
ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਣ ਕੇ ਅੱਗੋਂ ਬਚਨ ਆਖਿਆ।
ਆਗੋ ਕੁਲ ਕੀ ਕਿਰਤ ਕੁਕਾਰੀ।
ਇਹ ਜਿਹੜੀ ਤੇਰੀ ਇਹ ਕੋਈ ਕਿਰਤ ਕੁਕਾਰੀ, ਜਿਹੜੀ ਇਹ ਖੋਟੇ ਕੰਮ ਕਰਨ ਵਾਲੀ ਖੋਟੀ ਕਿਰਤ ਹੈ, ਜਿਸ ਦੇ ਵਿੱਚ ਝੂਠ ਬੋਲਿਆ ਜਾਂਦਾ, ਘੱਟ ਤੋਲਿਆ ਜਾਂਦਾ, ਕਿਸੇ ਦਾ ਹੱਕ ਖੋਇਆ ਜਾਂਦਾ, ਇਹ ਮਾੜੇ ਕੰਮ ਨੂੰ ਛੱਡ ਦੇ।
ਮਮ ਹਿਤ ਗ੍ਰਹਿ ਮੈਂ ਲੰਗਰ ਕੀਜਾ।
ਕਰਨਾ ਕੀ ਹੈ? ਸਤਿਗੁਰੂ ਕਹਿੰਦੇ ਤੂੰ ਭਾਈ ਆਪਣੇ ਘਰ ਦੇ ਵਿੱਚ ਵੀ ਜਾ ਕੇ ਸਿੱਖੀ ਦਾ ਪ੍ਰਚਾਰ ਕਰਨਾ ਤੇ ਨਾਲ ਗੁਰੂ ਦੇ ਨਾਮ ਦਾ ਲੰਗਰ ਚਲਾਉਣਾ ਹੈ।
ਆਏ ਸ਼ੁਧਤ ਨਰਤਨ ਕੋ ਦੀਜੈ।
ਜੇ ਕੋਈ ਭੁੱਖਾ ਲੋੜਵੰਦ ਤੇਰੇ ਘਰ ਦੇ ਵਿੱਚ ਆ ਜਾਵੇ ਉਹਨੂੰ ਫ੍ਰੀ ਲੰਗਰ ਛਕਾਉਣਾ ਹੈ।
ਮਨ ਸਿੱਖੀ ਕੋ ਸਦਾ ਕਮਾ ਬਹੋ।
ਹਮੇਸ਼ਾ ਜੋ ਸਾਡੀ ਸਿੱਖੀ ਧਾਰਨ ਕੀਤੀ ਹੈ ਉਹਨੂੰ ਕਮਾਇਆ ਕਰ।
ਤਨ ਤੇ ਹੰਤਾ ਬੁੱਧ ਉਠਾਵੋ।
ਆਪਣੇ ਸਰੀਰ ਤੋਂ ਜਿਹੜੀ ਹੰਤਾ ਵਾਲੀ ਬੁੱਧੀ ਹੈ ਮੈਂ ਮੇਰੀ ਵਾਲੀ ਬੁੱਧੀ ਨੂੰ ਉਠਾ ਦੇ ਨਾਸ ਕਰ ਦੇ।
ਸੁੱਖ ਦੁੱਖ ਮੈਂ ਮਨ ਪ੍ਰਭੂ ਭਾਣਾ।
ਚਾਹੇ ਸੁੱਖ ਮਿਲੇ ਚਾਹੇ ਦੁੱਖ ਮਿਲੇ ਵਾਹਿਗੁਰੂ ਦਾ ਭਾਣਾ ਮਿੱਠਾ ਕਰਕੇ ਮੰਨਣਾ ਹੈ।
ਰਹੋ ਹਰਕ ਜੋਤ ਸਦਾ ਨਿਮਾਣਾ।
ਫਿਰ ਹਮੇਸ਼ਾ ਨਿਮਾਣਾ ਹੋ ਕੇ ਤੇ ਖੁਸ਼ੀ ਦੇ ਵਿੱਚ ਹਮੇਸ਼ਾ ਰਹਿਣਾ। ਵਾਹਿਗੁਰੂ ਜਿਵੇਂ ਵੀ ਰੱਖੇ ਉਹਦੇ ਭਾਣੇ ਵਿੱਚ ਪ੍ਰਸੰਨ ਰਹਿਣਾ ਸਿੱਖ।
ਸੋਨ ਸਤਿਗੁਰ ਕੀ ਸੀਖ ਸੁਖਾਰੀ।
ਭਾਈ ਬਹੋੜੇ ਨੇ ਜਿਹੜੀ ਗੁਰੂ ਮਹਾਰਾਜ ਦੀ ਬੜੀ ਸ਼ੁਭ ਸਿੱਖਿਆ ਸੀ ਇਸ ਨੂੰ ਬੜੇ ਧਿਆਨ ਦੇ ਨਾਲ ਸੁਣਿਆ।
ਗ੍ਰਹਿ ਗਮਨਿਓ ਕੀਨ ਸਿਉਰ ਧਾਰੀ।
ਸਿੱਖਿਆ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਤੇ ਫਿਰ ਆਪਣੇ ਘਰ ਨੂੰ ਚਲਿਆ ਗਿਆ।
ਸਦਾ ਆਨੰਦ ਬੁਲੰਦਨ ਮਗਨ।
ਭਾਈ ਬਹੋੜਾ ਹਮੇਸ਼ਾ ਬਾਣੀ ਪੜ੍ਹਦਾ, ਸਿਮਰਨ ਕਰਦਾ, ਕਿਰਤ ਕਰਦਾ, ਲੰਗਰ ਚਲਾਉਂਦਾ ਹੈ ਤੇ ਬਹੁਤ ਆਨੰਦ ਦੇ ਵਿੱਚ ਮਗਨ ਹੋਇਆ ਰਹਿੰਦਾ ਹੈ।
ਹੋਰ ਚਰਨਨ ਕੀ ਲਾਗੀ ਲਗਨ।
ਕਿਉਂਕਿ ਭਾਈ ਬਹੋੜੇ ਦੇ ਮਨ ਦੇ ਵਿੱਚ ਗੁਰੂ ਮਹਾਰਾਜ ਦੇ ਚਰਨਾਂ ਦੀ ਲਗਨ, ਚਰਨਾਂ ਦੀ ਪ੍ਰੀਤ ਲੱਗ ਗਈ ਹੈ।
ਸੋਹਰਾ ਇਸ ਵਿਦ ਜਿਤ ਕੋ ਜਾਤ ਹੈ ਮਿਲੇ ਸੋਹਤ ਨਿਹਾਲ।
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਸ ਪਾਸੇ ਵੀ ਜਾਂਦੇ ਨੇ ਜੇ ਕੋਈ ਆ ਕੇ ਮਿਲਦਾ ਤੇ ਉਹ ਨਿਹਾਲ ਹੋ ਜਾਂਦਾ ਹੈ।
ਆਨ ਬਿਰਾਜੇ ਸੁਦਾ ਸਰ ਚਹਿਤ ਚਨਾਵਣ ਤਾਲ।
ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੋਬਿੰਦਵਾਲ ਸਾਹਿਬ ਗਏ ਸਨ, ਉੱਥੇ ਭਾਈ ਬਹੋੜੇ ਨੂੰ ਨਿਹਾਲ ਕੀਤਾ, ਹੁਣ ਵਾਪਸ ਮੁੜ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਏ ਨੇ ਤੇ ਹਜ਼ੂਰ ਫਿਰ ਉਸ ਅੰਮ੍ਰਿਤਸਰ ਸਰੋਵਰ ਦੀ ਸੇਵਾ ਸੰਪੂਰਨ ਕਰਵਾਉਣਾ ਚਾਹੁੰਦੇ ਨੇ। ਇਸ ਲਈ ਗੁਰੂ ਮਹਾਰਾਜ ਹੁਣ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ ਨੇ। ਹੁਣ ਜੋ ਅੱਗੇ ਪ੍ਰਸੰਗ ਹੈ ਉਹ ਆਪ ਸੰਗਤਾਂ ਨੇ ਸਮੇਂ ਅਨੁਸਾਰ ਕੱਲ ਨੂੰ ਸਰਵਣ ਕਰਨਾ ਤੇ ਹੁਣ ਇੱਥੇ ਆਪਾਂ ਕਥਾ ਦੀ ਸਮਾਪਤੀ ਕਰਦੇ ਹਾਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਮਹਾਂਪੁਰਖਾਂ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਪ੍ਰਾਰੰਭ ਹੋ ਚੁੱਕੇ ਨੇ। 2 ਜੁਲਾਈ ਨੂੰ ਭੋਗ ਪੈਣਗੇ, 5 ਤੋਂ 11 ਵਜੇ ਤੱਕ ਦੀਵਾਨ ਸਜਣਗੇ, 9:30 ਵਜੇ ਅੰਮ੍ਰਿਤ ਸੰਚਾਰ ਵੀ ਹੋ ਰਿਹਾ ਹੈ। ਜਿਸ ਮਾਈ ਭਾਈ ਨੇ ਗੁਰੂ ਕੇ ਜਹਾਜ਼ੇ ਚੜ੍ਹਨਾ ਹੋਵੇ ਉਹ ਸਮੇਂ ਸਿਰ ਪਹੁੰਚ ਕੇ ਅੰਮ੍ਰਿਤ ਛਕ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।